ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮਹਿ ਪਾਪ ਸਮਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹਾਂ ਦੇ ਪ੍ਰਕਾਸ਼ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਕਿਰਪਾ ਸਦਕਾ ਚੱਲ ਰਹੀ ਲੜੀਵਾਰ ਕਥਾ ਵਿਚਾਰ ਜੋ ਅੰਗ 1299 ਉੱਪਰ ਹੈ, ਮਲਾਰਕੀ ਵਾਰ ਵਿਚ ਮਹਾਰਾਜ ਸਾਹਿਬ ਪਹਿਲੇ ਪਾਤਸ਼ਾਹ ਦੇ ਸ਼ਬਦ ਚੱਲ ਰਹੇ ਹਨ। ਦਸਮ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਦਮਦਮਾ ਸਾਹਿਬ ਦੀ ਧਰਤੀ ਤੇ ਖਾਲਸੇ ਪੰਥ ਨੂੰ ਰੱਬੀ ਅਰਥਾਂ ਦੀ ਦਾਤ ਬਖਸ਼ੀ। ਸੁਗਰੀਵ ਨਿਵਾਜ ਜੀ ਦੇ ਚਰਨਾਂ ਵਿਚ ਬੇਨਤੀ ਹੈ, ਆਪ ਆਪਣੀ ਕਲਾ ਵਰਤਾ ਕੇ ਸਮਤ ਬਖਸ਼ਿਸ਼ ਕਰੋ। ਮਹਾਰਾਜ ਫੁਰਮਾਨ ਕਰ ਰਹੇ ਹਨ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਉਹ ਜਿਹੜਾ ਕੁਰਸ਼ੇਤਰ ਦੇ ਵਿਚ ਪੰਡਿਤ ਸੀ ਨਾਨੂ, ਉਹਦੇ ਨਾਲ ਗੱਲਬਾਤ ਚੱਲ ਰਹੀ, ਵੈਸ਼ਨੂ ਸੀ ਮਹਾਰਾਜ ਕਹਿੰਦੇ, ਔਰ ਇਨ੍ਹਾਂ ਝਗੜਿਆਂ ਦੇ ਵਿਚ ਹੀ ਪਿਆ ਰਿਹਾ ਸੀ ਵੀ ਮੈਂ ਮਾਸ ਛੱਡਿਆ ਹੋਇਆ। ਇਹ ਸਾਰੀ ਸ਼ਬਦ ਦੀ ਜਿਹੜੀ ਬੇਸ ਇਹਦੇ ਉੱਤੇ ਬਣ ਜਾਂਦਾ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਗਿਆਨ ਧਿਆਨ ਮਤਲਬ ਸਿਮਰਨ ਤਾਂ ਹੈ ਨਹੀਂ, ਮਾਸ ਛੱਡ ਦਿੱਤਾ ਬਸ, ਕੱਲਾ ਵੀ ਮੈਂ ਮਾਸ ਨਹੀਂ ਖਾਂਦਾ, ਇਸ ਭਰਮ ਵਿਚ ਪੈ ਗਿਆ ਵੀ ਹੁਣ ਬਸ ਮੁਕਤ ਹੋ ਗਿਆ। ਮਹਾਰਾਜ ਉਹਨੂੰ ਉਹਦੇ ਵਿਚੋਂ ਕੱਢ ਰਹੇ ਨੇ ਵੀ ਜਿਹੜਾ ਕਾਰਜ ਕਰਨ ਵਾਲਾ ਸੀ, ਇਹ ਤਾਂ ਇਕ ਛੋਟਾ ਜਿਹਾ ਅੰਗ ਹੈ ਜ਼ਿੰਦਗੀ ਦਾ, ਮਾਸ ਨਾ ਖਾਣਾ ਸੰਪੂਰਨ ਧਰਮ ਨਹੀਂ ਹੈ। ਤਾਂ ਉਹਦੇ ਹੋਰ ਕਈ ਕੁਰੀਤੀਆਂ ਜਿਹੜੀਆਂ ਨਾਲੋਂ ਨਾਲ ਕਰੀ ਜਾਂਦੇ ਸਨ, ਪਰ ਮਾਸ ਛੱਡ ਦਿੰਦੇ ਸੀ। ਇਸ ਕਰਕੇ ਸ਼ਬਦ ਦੇ ਵਿਚ ਮਹਾਰਾਜ ਨੇ ਕੋਈ ਇਹ ਪੱਖ ਨਹੀਂ ਲਿਆ ਕਿ ਮਾਸ ਖਾਣਾ ਜਾਂ ਕਈ ਸਿੰਘ ਇਹਦੇ ਵਿਚ ਇਹ ਵੀ ਜੋੜ ਲੈਂਦੇ ਹਨ ਕਿ ਮਾਸ ਜਿਹੜਾ ਹੈ ਗੁਰੂ ਸਾਹਿਬ ਨੇ ਇੱਥੇ ਆਪਣਾ ਕਿਹਾ ਹੈ ਵੀ ਮਾਸ ਖਾ ਲੈਣਾ ਚਾਹੀਦਾ, ਇਹੋ ਜਿਹੀ ਨਹੀਂ ਕੋਈ ਗੱਲ। ਅਸਲ ਵਿਚ ਇਹਦੇ ਵਿਚ ਭੇਦ ਇਹ ਹੈ, ਜੋ ਪਿੱਛੇ ਸ਼ਬਦ ਇੱਕ ਆਇਆ ਉਹਦੇ ਵਿਚ ਮਹਾਰਾਜ ਸਾਹਿਬ ਨੇ ਜੈਨੀਆਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਹਨ, ਤਾਂ ਉਹ ਜੈਨੀਆਂ ਦੇ ਨਾਲ ਵੀ ਗੱਲਬਾਤ ਕਰਦਿਆਂ, ਕਿਉਂਕਿ ਉਹ ਜਿਹੜਾ ਨਹਾਉਂਦੇ ਨਹੀਂ ਸਨ, ਇਸ਼ਨਾਨ ਨਹੀਂ ਸਨ ਕਰਦੇ, ਤਾਂ ਗਰੀਬ ਨਿਵਾਜ ਜੀ ਨੇ ਉਹਨਾਂ ਜੈਨੀਆਂ ਨੂੰ ਉਪਦੇਸ਼ ਦੇਣ ਲੱਗਿਆਂ ਕਈ ਉਹਦੇ ਵਿਚ ਗੱਲਾਂ ਵਰਤੀਆਂ ਜਿਹੜੀਆਂ ਗੁਰਮਤ ਦੇ ਵਿਚ ਨਿਸ਼ੇਧ ਨੇ, ਰੋਕੀਆਂ ਹੋਈਆਂ ਨੇ। ਪਰ ਗੁਰੂ ਸਾਹਿਬ ਨੇ ਉਥੇ ਕਈ ਵਾਰ ਥਾਵਾਂ ਤੇ ਇਹ ਗੱਲ ਕਹੀ ਹੈ, ਜਿਹਦੇ ਵਿਚ ਉਨ੍ਹਾਂ ਕਿਹਾ ਨਾ ਇਹ ਤੀਰਥ ਤੇ ਨਹਾਉਂਦੇ ਹਨ। ਹੁਣ ਤੀਰਥ ਤੇ ਨਹਾਉਣਾ ਕੋਈ ਇਹਦਾ ਮਤਲਬ ਇਹ ਨਹੀਂ ਕਿ ਤੀਰਥ ਦੇ ਉੱਤੇ ਇਸ਼ਨਾਨ ਜਿਹੜਾ ਹੈ ਉਹ ਗੁਰਮਤ ਦੇ ਵਿਚ ਵਿਧਾਨ ਹੈ, ਪਰ ਗੁਰੂ ਸਾਹਿਬ ਦੇ ਜਦੋਂ ਉਥੇ ਬਚਨ ਆਉਂਦੇ ਹਨ ਤਾਂ ਉਨ੍ਹਾਂ ਬਚਨਾਂ ਦੇ ਵਿਚ ਇਹ ਗੱਲ ਇੰਜ ਜੇ ਬਾਹਰੋਂ ਬਾਹਰੋਂ ਤੁਸੀਂ ਪੜ੍ਹੋ ਤਾਂ ਉਹਦੇ ਵਿਚ ਬਹੁਤ ਲੱਗੇਗਾ ਕਿ ਗੁਰੂ ਸਾਹਿਬ ਤੀਰਥਾਂ ਤੇ ਨਹਾਉਣ ਦਾ ਸਪੋਰਟ ਕਰ ਰਹੇ ਨੇ। ਮਹਾਰਾਜ ਉਹਦੇ ਵਿਚ ਸਪੋਰਟ ਨਹੀਂ ਕਰ ਰਹੇ, ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਉਹਦੇ ਵਿਚ ਸਿਰਫ ਇਕ ਸੰਸਾਰ ਦੀਆਂ ਪ੍ਰਚਲਿਤ ਜਿਹੜੀਆਂ ਚੀਜ਼ਾਂ ਸਨ ਉਨ੍ਹਾਂ ਬਾਰੇ ਉਹ ਜੈਨੀ ਜਿਹੜੇ ਕਰਦੇ ਸਨ ਉਥੇ, ਮਹਾਰਾਜ ਇਹ ਵੀ ਕਹਿੰਦੇ ਵੀ ਇਹ ਭੱਦਣ ਵੀ ਨਹੀਂ ਕਰਾਉਂਦੇ। ਹੁਣ ਸਿੱਖੀ ਦੇ ਵਿਚ ਇਹ ਥੋੜਾ ਵੀ ਫਿਰ ਤੁਸੀਂ ਭੱਦਣ ਕਰਾ ਲਓ, ਯਾਨੀ ਕਿ ਸਿਰ ਨਹੀਂ ਮਨਾਉਂਦੇ, ਕਹਿੰਦੇ ਹੱਥਾਂ ਦੇ ਨਾਲ ਹੀ ਸਿਰ ਦੇ ਕੇਸ ਜਿਹੜੇ ਖੋਹ ਲੈਂਦੇ ਨੇ, ਇਹ ਕੇਸ ਮੁੰਡਨ ਨਹੀਂ ਕਰਾਉਂਦੇ। ਤਾਂ ਇਹਦਾ ਮਤਲਬ ਇਹ ਨਹੀਂ ਗੁਰੂ ਸਾਹਿਬ ਮੁੰਡਨ ਦੀ ਕੋਈ ਸਪੋਰਟ ਕਰ ਰਹੇ, ਮੁੰਡਨ ਕਰਾ ਲੈਣਾ ਚਾਹੀਦਾ ਜਾਂ ਤੀਰਥ ਤੇ ਨਹਾਉਣਾ ਚਾਹੀਦਾ ਜਾਣਾ ਚਾਹੀਦਾ, ਪਰ ਉਸ ਸਮੇਂ ਦੀਆਂ ਪ੍ਰਚਲਿਤ ਗੱਲਾਂ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਉਸ ਵੇਲੇ ਦਾ ਆਧਾਰ ਬਣਾ ਕੇ ਗੱਲਾਂ ਕਹੀਆਂ ਵੀ ਇਹ ਕੰਮ ਇਹ ਨਹੀਂ ਕਰਦੇ। ਇਹਦਾ ਮਤਲਬ ਇਹ ਨਹੀਂ ਸੀ ਸਿੱਖੀ ਦਾ ਉਹ ਇੱਕ ਅੰਗ ਹੈ, ਇਹ ਅੰਗ ਨਹੀਂ ਸੀ। ਜਿਵੇਂ ਕਿ ਉਹਨਾਂ ਦੇ ਸ਼ਬਦ ਜਿਹੜਾ ਹੈ ਮਹਾਰਾਜ ਸਾਹਿਬ ਦਾ 1285 ਅੰਗ ਦੇ ਉੱਪਰ ਹੈ, ਜਿਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਜੈਨੀ ਉੱਜੜ ਪਾਏ ਧੁਰੋਂ ਖੁਆਇਆ, ਤਿੰਨ ਮੁੱਖ ਨਾ ਹੀ ਨਾਮ ਨਾ ਤੀਰਥ ਨਾ ਆਇਆ। ਹੁਣ ਇਹਦਾ ਮਤਲਬ ਇਹ ਨਹੀਂ ਵੀ ਤੀਰਥਾਂ ਦੀ ਸਪੋਰਟ ਕਰ ਰਹੇ ਨੇ ਮਹਾਰਾਜ, ਹੱਥੀ ਸਿਰ ਖੁਹਾਏ ਨਾ ਭੱਦ ਕਰਾਇਆ, ਉਹਨਾਂ ਨੇ ਭੱਦਣ ਵੀ ਨਹੀਂ ਕਰਾਇਆ। ਤੇ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਸਾਹਿਬ ਭੱਦਣ ਕਰਾਉਣਾ ਜਾਂ ਸਿਰ ਕੱਟਣ ਕੇਸ ਕੱਟਣ ਦੀ ਸਪੋਰਟ ਕਰ ਰਹੇ ਨੇ, ਉਹ ਤਾਂ ਇੱਕ ਖਿਆਲ ਦੇ ਰਹੇ ਨੇ ਉਸ ਵੇਲੇ ਦਾ। ਤਾਂ ਕਹਿੰਦੇ ਉਹ ਕੁਚਲ ਰਹਿੰਦੇ ਮੈਲੇ ਰਹਿੰਦੇ, ਕੁਚਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ, ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ। ਕਹਿੰਦੇ ਨਾ ਇਹਨਾਂ ਦੀ ਕੋਈ ਜਾਤ ਨਾ ਪਤ। ਹੁਣ ਇੱਥੇ ਜਾਤ ਦੀ ਸਪੋਰਟ ਨਹੀਂ ਕਰ ਰਿਹਾ ਵੀ ਜਾਤ ਪਤ ਜਿਹੜੀ ਜਾਤ ਪਾਤ ਦਾ ਉਹ ਕਹਿੰਦੇ ਹਨ ਕਿ ਇਹ ਮੰਨਣੀਆਂ ਚਾਹੀਦੀਆਂ ਨੇ। ਕਹਿਣ ਤੋਂ ਭਾਵ ਕੀ ਹੈ ਕਿ ਇਹ ਸ਼ਬਦ ਵੀ ਉਸੇ ਹੀ ਹਿਸਾਬ ਦੇ ਨਾਲ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਉਚਾਰਿਆ ਹੈ ਕਿ ਇਹ ਜਿਹੜਾ ਮਾਸ ਹੈ ਕਈ ਥਾਵਾਂ ਤੇ ਵਰਤਿਆ ਜਾਂਦਾ, ਕੰਮ ਆਉਂਦਾ। ਤਾਂ ਇਹ ਗੱਲ ਸਮਝ ਲੈਣੀ ਪੱਕੀ ਹੈ, ਨਹੀਂ ਤਾਂ ਟਪਲਾ ਲੱਗ ਜਾਂਦਾ, ਭੁਲੇਖਾ ਖਾਧਾ ਜਾਂਦਾ। ਤਾਂ ਫਿਰ ਆਪਾਂ ਪੰਕਤੀ ਪੜੀਏ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਇਹ ਮਾਸ ਦੀਆਂ ਗੱਲਾਂ ਕਰ ਕਰਕੇ ਅਸੀਂ ਮਾਸ ਛੱਡਿਆ ਜੀ, ਅਸੀਂ ਵੈਸ਼ਨੂ ਹੁੰਦੇ ਹਾਂ ਤੇ ਅਸੀਂ ਕੁਝ ਚੀਜ਼ ਖਾਂਦੇ ਨਹੀਂ, ਗਿਆਨ ਧਿਆਨ ਸਿਮਰਨ ਇਹਨਾਂ ਦੇ ਪੱਲੇ ਹੈ ਕੁਝ ਨਹੀਂ, ਉੱਚਾ ਜੀਵਨ ਹੈ ਨਹੀਂ, ਬਸ ਆਪਣੇ ਆਪ ਨੂੰ ਬੜੇ ਆਕੜ ਖਾਣ ਸਮਝਦੇ ਵੱਡੇ ਵੀ ਮਾਸ ਛੱਡ ਦਿੱਤਾ ਹੈ। ਤੇ ਦੂਜੇ ਪਾਸੇ ਖਾਣ ਵਾਲੇ ਵੀ ਸੁਣ ਲਓ, ਕਿਤੇ ਸੋਚੋ ਵੀ ਖਾਣ ਦੀ ਇੱਥੇ ਸਪੋਰਟ ਕਰਦੇ ਮਹਾਰਾਜ। ਇਹ ਨਹੀਂ ਵੀ ਜਿੰਨੇ ਬੱਕਰੇ ਜ਼ਿਆਦਾ ਵੱਢ ਕੇ ਖਾਓਗੇ ਉਨੇ ਸਿੰਘ ਵੱਡੇ ਹਾਂ ਆਪਾਂ। ਜੀਵਨ ਦੇ ਵਿੱਚ ਨਿਤਨੇਮ ਉੱਚਾ ਜੀਵਨ ਇਖਲਾਕ ਜਿਹੜਾ ਕਰੈਕਟਰ ਹੈ ਉਹਦੇ ਤੇ ਗੱਲ ਹੈ। ਤਾਂ ਗੁਰੂ ਸਾਹਿਬ ਇੱਥੇ ਉਹ ਉਦਾਹਰਣਾਂ ਦੇ ਰਹੇ ਨੇ, ਕਹਿੰਦੇ ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮਹਿ ਪਾਪ ਸਮਾਣੇ। ਕਹਿੰਦੇ ਜੇ ਤੁਸੀਂ ਉੱਚ ਅਵਸਥਾ ਵਿਚ ਜਾ ਕੇ ਵਿਚਾਰ ਕਰੋ ਨਾ, ਸਰੀਰ ਮਨ ਤੋਂ ਉੱਚੀ ਅਵਸਥਾ ਦੇ ਵਿਚ ਆਤਮ ਤਲ ਤੇ, ਉਥੇ ਮਾਸ ਤੇ ਸਾਗ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਕਿਉਂਕਿ ਸਰੀਰ ਦੇ ਤਲ ਤੋਂ ਬੰਦਾ ਅੱਗੇ ਚਲਾ ਗਿਆ। ਹਾਂ, ਸਰੀਰ ਦੇ ਤਲ ਤੇ ਹੋਵੇ ਤਾਂ ਫਿਰ ਗਿਣਿਆ ਜਾ ਸਕਦਾ ਉਹਦਾ ਕਰਮ ਕਿਵੇਂ ਦਾ। ਇਹ ਪਾਪ ਕਿਹਦੇ ਵਿਚ, ਸਾਗ ਖਾਣ ਦੇ ਵਿਚ ਕਿ ਮਾਸ ਖਾਣ ਦੇ ਵਿਚ? ਕਹਿੰਦੇ ਕਾਹਦੇ ਵਿਚ ਪਾਪ? ਇਹ ਗੱਲਾਂ ਪ੍ਰਚਲਿਤ ਨੇ ਪਰ ਕੋਈ ਨਹੀਂ ਜਾਣਦਾ ਇਹਦੇ ਬਾਰੇ। ਗੈਂਡਾ ਮਾਰ ਹੋਮ ਜਗ ਕੀ ਏ, ਦੇਵਤਿਆਂ ਕੀ ਬਾਣੇ। ਮਹਾਰਾਜ ਕਹਿੰਦੇ ਕਿ ਤੁਹਾਡੇ ਹੀ ਧਾਰਮਿਕ ਗ੍ਰੰਥਾਂ ਦੇ ਵਿਚ ਲਿਖਿਆ ਹੋਇਆ ਕਿ ਦੇਵਤਿਆਂ ਨੇ ਆਪਣੀ ਆਦਤ ਦੇ ਅਨੁਸਾਰ ਜੱਗ ਕੀਤੇ ਤੇ ਉਹਦੇ ਵਿਚ ਗੈਂਡੇ ਦੀ ਬਲੀ ਦਿੱਤੀ। ਗੈਂਡਾ ਮਾਰ ਜੱਗ ਜਿਹਨੂੰ ਕਹਿੰਦੇ ਨੇ, ਮਾਸ ਛੋੜ ਬੈਸ ਨੱਕ ਪਕੜ ਹੈ, ਰਾਤੀ ਮਾਣਸ ਖਾਣੇ। ਇਹ ਮਾਸ ਛੱਡ ਕੇ ਤੇ ਦਿਨੇ ਨੱਕ ਫੜ ਕੇ ਵਿਖਾਉਂਦੇ ਨੇ ਵੀ ਅਸੀਂ ਵੈਸ਼ਨੂ ਹਾਂ, ਕੁਝ ਨਹੀਂ ਖਾਂਦੇ। ਰਾਤੀ ਕਹਿੰਦੇ ਧੋਖੇ ਨਾਲ ਬੰਦਿਆਂ ਨੂੰ ਮਾਰ ਕੇ ਤੇ ਕਈਆਂ ਦਾ ਧਨ ਲੁੱਟ ਲੈਂਦੇ ਹਨ ਜਾਂ ਹੋਰ ਕੋ ਕਰਮ ਕਰਦੇ ਹਨ। ਰਾਤ ਨੂੰ ਫੜ ਕਰ ਲੋਕਾਂ ਨੂੰ ਦਿਖਲਾਵ ਹੈ, ਗਿਆਨ ਧਿਆਨ ਨਹੀਂ ਸੂਝੈ। ਇਹ ਨੱਕ ਫੜ ਕੇ ਲੋਕਾਂ ਨੂੰ ਵਿਖਾਉਂਦੇ ਵੀ ਅਸੀਂ ਬੜੇ ਸੰਨਿਆਸੀ ਹਾਂ। ਇਸ ਤਰ੍ਹਾਂ ਆਂਟ ਸੇਤੀ ਨਾਕ ਪਕੜੈ, ਸੂਝ ਤੇ ਤਿੰਨ ਲੋ, ਮਗਰ ਪਾਤਸ਼ਾਹ ਕੁਛ ਨਾ ਸੂਝੈ। ਇਹ ਪਦਮ ਅਲੋਕ, ਗਿਆਨ ਧਿਆਨ ਸਿਮਰਨ ਹੈ ਨਹੀਂ, ਇਹ ਪਖੰਡ ਕਰਦੇ ਹਨ। ਨਾਨਕ ਅੰਧੇ ਸਿਉ ਕਿਆ ਕਹੀਐ, ਕਹਿ ਨਾ ਕਹਿਆ ਬੂਝੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੇ ਅੰਨਿਆਂ ਬਾਰੇ, ਇਸ ਤਰ੍ਹਾਂ ਦੇ ਅੰਨੇ ਬਾਰੇ ਕਿਨੂੰ ਕੀ ਕਹੀਏ? ਜੇ ਅੰਨੇ ਨੂੰ ਕਹੋ ਵੀ ਖੱਬੇ ਚੱਲ ਥੋੜਾ ਜਿਹਾ, ਅੱਗੇ ਟੋਇਆ ਹੀ ਵੇਖੀ ਜਰਾ, ਦਿਸਦਾ ਨਹੀਂ ਤੈਨੂੰ, ਉਹਨੂੰ ਕੀ ਪਤਾ ਲੱਗਣਾ ਟੋਇਆ, ਕਿਉਂਕਿ ਅੱਖ ਹੀ ਕੋਈ ਨਹੀਂ। ਕਹਿੰਦੇ ਨਾ ਤੇ ਉਹ ਆਪ ਤੁਰ ਸਕਦਾ, ਨਾ ਕਹਿਆ ਬੂਝਿਆ, ਨਾ ਉਹਨੂੰ ਪਤਾ ਲੱਗਦਾ ਵੀ ਅੱਗੇ ਟੋਇਆ ਕਿੱਥੇ ਕਰ ਗਿਆ। ਇਹ ਹਾਲਤ ਹੈ ਇਹਨਾਂ ਲੋਕਾਂ ਦੀ ਜਿਹੜੇ ਵਿਖਾਵੇ ਕਰਦੇ ਧਰਮ ਦੇ। ਅੰਧਾ ਸੋਏ ਜੇ ਅੰਧ ਕਮਾਵੇ, ਜਿਸ ਹਿਰਦੈ ਸੇ ਲੋਚਨ ਨਾਹੀ। ਜਿਹਦੇ ਅੰਦਰ ਗਿਆਨ ਦੇ ਲੋਚਨ ਅੱਖਾਂ ਨਹੀਂ ਖੁੱਲੀਆਂ ਸੁਰਤੀ ਦੀਆਂ, ਉਹ ਅੰਧਾ ਹੈ ਅਸਲ ਦੇ ਵਿਚ, ਤੇ ਉਹਦੇ ਕਰਮ ਵੀ ਸਾਰੇ ਅੰਨਿਆਂ ਵਾਲੇ ਹੋਣਗੇ ਭਾਵੇਂ ਕਿਹੜੇ ਕਰਮ ਕਰੀ ਜਾਏ। ਮਾਤ ਪਿਤਾ ਕੀ ਰਕਤ ਨਿਪੰਨੇ, ਮੱਛੀ ਮਾਸ ਨਾ ਖਾਹੀ। ਕਹਿੰਦੇ ਉਹਨਾਂ ਦਾ ਆਪਣਾ ਸਰੀਰ ਮਾਤਾ ਪਿਤਾ ਦੀ ਰਕਤ ਤੇ ਬਿੰਦ ਤੋਂ ਬਣਿਆ ਨਿਪੰਨੇ ਪੈਦਾ ਹੋਇਆ, ਮੱਛੀ ਮਾਸ ਨਹੀਂ ਖਾਂਦੇ ਔਰ ਆਪਣੇ ਆਪ ਨੂੰ ਬੜੇ ਵੱਡੇ ਪਵਿੱਤਰ ਸਮਝ ਲੈਂਦੇ ਹਨ। ਇਸਤਰੀ ਪੁਰਖ ਜਾਨ ਇਸ ਮੇਲਾ ਉਥ ਮੰਦ ਕਮਾਹੀ। ਕਹਿੰਦੇ ਇਸੇ ਤਰ੍ਹਾਂ ਇਸਤਰੀ ਪੁਰਖ ਦਾ ਰਾਤ ਜੋ ਮੇਲ ਕਰਦੇ ਨੇ ਉਹ ਭੋਗ ਕਰਦੇ ਹਨ, ਉਥੇ ਵੀ ਇਹ ਮੰਦ ਭਾਵ ਮਾਸ ਦੀ ਕਮਾਈ ਕਰਦੇ ਨੇ, ਉਥੇ ਮਾਸ ਦੀ ਸਾਰੀ ਖੇਡ ਹੈ ਉਨ੍ਹਾਂ ਦੀ। ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸ ਕੇ ਭਾਂਡੇ। ਮਾਸ ਤੋਂ ਹੀ ਨਿੰਮੇ ਭਾਵ ਬੂੰਦ ਪੈਦਾ ਹੋਈ ਬਾਪ ਤੋਂ ਤੇ ਮਾਤਾ ਦੇ ਗਰਭ ਦੇ ਵਿਚ ਜੰਮੇ ਹਨ, ਉਹ ਸਾਰਾ ਮਾਸ ਹੀ ਸੀ। ਕਹਿੰਦੇ ਸਰੀਰ ਵੀ ਜਿਹੜੇ ਮਾਸ ਦਾ ਭਾਂਡਾ ਹੀ ਬਣਿਆ ਹੋਇਆ। ਗਿਆਨ ਧਿਆਨ ਕਛ ਸੂਝੈ ਨਾਹੀ ਚਤੁਰ ਕਹਾਵੈ ਪਾਂਡੇ। ਅਸਲੀ ਗਿਆਨ ਦੀ ਕੋਈ ਉਨ੍ਹਾਂ ਨੂੰ ਸੋਝੀ ਹੈ ਨਹੀਂ ਸਿਮਰਨ ਦੀ, ਪਰ ਬੜੇ ਚਲਾਕ ਪੰਡਿਤ ਆਪਣੇ ਆਪ ਨੂੰ ਕਹਾਉਂਦੇ ਕਹਾਉਂਦੇ ਹਨ। ਕਹਿੰਦੇ ਬੜੀ ਵੱਡਾ ਇਨ੍ਹਾਂ ਕੋਲ ਗਿਆਨ ਹੈ, ਬੜੀਆਂ ਵਿਦਿਆ ਪੜੇ ਹੋਏ ਹਨ। ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ। ਔਰ ਕਹਿੰਦੇ ਸੁਆਮੀ ਵੀ ਬਾਹਰ ਦਾ ਮਾਸ ਤੇ ਤੁਸੀਂ ਮਾੜਾ ਸਮਝਦੇ ਹੋ, ਘਰ ਦੇ ਵਿਚ ਇਸਤਰੀ ਵੀ ਮਾਸ ਦੀ ਉਹਨੂੰ ਭੋਗਦੇ ਹੋ, ਉਹ ਵੀ ਮਾਸ ਹੀ ਹੈ। ਤਾਂ ਅਥਵਾ ਜਿਹੜਾ ਇਹ ਜਿਹੜੇ ਲੋਕਾਂ ਨੂੰ ਕਈ ਆਪਣੇ ਜਿਹੜੇ ਹੁਕਮਰਾਨ ਨੇ ਧੱਕੇ ਦੇ ਨਾਲ ਭਾਗਿਆ ਖਾ ਕੁੱਠਾ ਬੱਕਰਾ ਖਾਣਾ, ਉਹਨਾਂ ਦਾ ਬੱਕਰਾ ਜਿਹੜੇ ਇਨ੍ਹਾਂ ਦੇ ਤੁਰਕ ਸਨ ਮੁਗਲ ਜਿਹੜਾ ਉਹ ਹਲਾਲ ਕਰਦੇ ਸਨ ਤੇ ਇਨ੍ਹਾਂ ਨੂੰ ਧੱਕੇ ਨਾਲ ਦਿੰਦੇ ਹੁੰਦੇ ਸੀ ਵੀ ਖਾਓ ਤੁਸੀਂ, ਤੇ ਉਨ੍ਹਾਂ ਦੀ ਖੁਸ਼ਾਮਦ ਕਰਦੇ ਹੋਏ ਲੋਕ ਉਨ੍ਹਾਂ ਦੀ ਅਧੀਨਗੀ ਤੇ ਗੁਲਾਮੀ ਸਹਿੰਦੇ ਹੋਏ ਉਨ੍ਹਾਂ ਦਾ ਅਭਾਖਿਆ ਕਾ ਭਾਵ ਉਨ੍ਹਾਂ ਦੀ ਬੋਲੀ ਦਾ ਕੁੱਟਿਆ ਹੋਇਆ ਕੁੰਨਿਆ ਹੋਇਆ ਜਿਹੜਾ ਬੱਕਰਾ ਹਲਾਲ ਕੀਤਾ ਸੀ ਖਾਂਦੇ ਸਨ, ਉਹਨੂੰ ਕਹਿੰਦੇ ਸਨ ਵੀ ਘਰ ਦਾ ਮਾਸ ਠੀਕ। ਇਸ ਤਰ੍ਹਾਂ ਦਾ ਵੀ ਅਰਥ ਲੱਗਦਾ ਹੈ। ਜੀ ਜੰਤ ਸਭ ਮਾਸੋਂ ਹੋਏ ਜੀ ਏ ਲਇਆ ਵਾਸੇਰਾ। ਇਹ ਸਾਰੇ ਜੀਵ ਜੰਤ ਵੀ ਮਾਸ ਤੋਂ ਹੀ ਪੈਦਾ ਹੋਏ ਨੇ ਔਰ ਜੀਵ ਨੇ ਇਹਦੇ ਵਿਚ ਮਾਸ ਦੇ ਵਿਚ ਹੀ ਵਸੇਬਾ ਰੱਖਿਆ ਹੋਇਆ ਹੈ। ਅਭਖ ਭਖ ਹੈ ਭਖ ਤਜ ਛੋਡਾ ਹੈ ਅੰਧ ਗੁਰੂ ਜਿਨ ਕੇਰਾ। ਜਿਹੜਾ ਅਭਖ ਰੋਕਿਆ ਹੋਇਆ ਪਰਾਇਆ ਹੱਕ ਉਹਨੂੰ ਤਾਂ ਖਾਈ ਜਾ ਰਹੇ ਨੇ, ਔਰ ਜੋ ਭਖਣ ਜੋ ਗੁਰੂ ਕਾ ਉਪਦੇਸ਼ ਹੈ ਜਾਂ ਜਿਹੜਾ ਗੁਰੂ ਨੇ ਖਾਣ ਵਾਸਤੇ ਕਿਹਾ ਹੈ ਉਹਨੂੰ ਛੱਡ ਕੇ ਬੜੇ ਹੰਕਾਰੀ ਹੋ ਪੈਂਦੇ ਵੀ ਅਸੀਂ ਆਹ ਛੱਡ ਦਿੱਤਾ। ਕਈ ਪਿਆਜ਼ ਛੱਡੀ ਫਿਰਦੇ ਨੇ, ਕਈ ਇਸ ਤਰ੍ਹਾਂ ਲਸਣ ਛੱਡੀ ਫਿਰਦੇ ਹਨ, ਹੋਰ ਕਈ ਕੁਝ ਚੱਲਦਾ। ਕਹਿੰਦੇ ਉਹ ਆਪ ਵੀ ਉਹਨਾਂ ਦਾ ਗੁਰੂ ਜਿਹੜਾ ਅੰਨਾ ਹੈ। ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸ ਕੇ ਭਾਂਡੇ। ਮਾਸ ਤੋਂ ਹੀ ਪੈਦਾ ਹੋਏ ਨੇ ਸਾਰੇ, ਮਾਸ ਦੇ ਸਾਰੇ ਭਾਂਡੇ ਹਨ, ਸਰੀਰ ਹਨ। ਗਿਆਨ ਧਿਆਨ ਕਛ ਸੂਝੈ ਨਾਹੀ ਚਤੁਰ ਕਹਾਵੈ ਪਾਂਡੇ। ਗਿਆਨ ਧਿਆਨ ਸਿਮਰਨ ਦੀ ਗੱਲ ਕੋਈ ਹੈ ਨਹੀਂ, ਬੜੇ ਚਲਾਕ ਪੜੇ ਲਿਖੇ ਵਿਦਵਾਨ ਪੰਡਿਤ ਸੁਣਾਉਂਦੇ ਆਪਣੇ ਆਪ ਨੂੰ ਸਦਾਉਂਦੇ ਹਨ। ਮਾਸ ਪੁਰਾਣੀ ਮਾਸ ਕਤੇਬੀ ਚਹੁ ਯੁਗ ਮਾਸ ਕਮਾਣਾ। ਕਹਿੰਦੇ ਪੁਰਾਣਾ ਦੇ ਵਿਚ ਵੀ ਮਾਸ ਖਾਣ ਦੀਆਂ ਤੇ ਜੱਗਾਂ ਦੀਆਂ ਗੱਲਾਂ ਹੁੰਦੀਆਂ, ਜਿਹੜੀਆਂ ਆਪਣਾ ਜੱਗ ਕੀਤੇ ਸੀ ਇਨ੍ਹਾਂ ਨੇ ਕਈ ਤਰ੍ਹਾਂ ਦੇ, ਤੇ ਕਿਤਾਬਾਂ ਦੇ ਵਿਚ ਵੀ ਮੁਸਲਮਾਨਾਂ ਦੇ ਵਿਚ ਵੀ ਮਾਸ ਦੀਆਂ ਗੱਲਾਂ ਹੁੰਦੀਆਂ ਨੇ ਹਲਾਲ ਕਰਨ ਦੀਆਂ ਇਤਿਆਦਿਕ। ਚੌਵਾਂ ਯੁੱਗਾਂ ਦੇ ਵਿਚ ਹੀ ਮਾਸ ਦੀ ਕਮਾਈ ਕਰਦੇ ਰਹੇ ਨੇ ਮਨੁੱਖ ਜਿਹੜੇ ਹਨ। ਜੱਜ ਕਾਜ ਵਿਆਹੇ ਸੁਹਾਵੇ ਉਥੇ ਮਾਸ ਸਮਾਣਾ। ਕਹਿੰਦੇ ਕੋਈ ਕਾਜ ਹੋਵੇ ਵਿਆਹ ਹੋਵੇ ਉਥੇ ਵੀ ਮਾਸ ਲੋਕ ਜਿਹੜੇ ਬਣਾਉਂਦੇ ਹਨ ਉਥੇ ਵੀ ਖਾਂਦੇ ਹਨ। ਹੁਣ ਇੱਥੇ ਨਾ ਸਮਝੋ ਗੁਰੂ ਸਾਹਿਬ ਕਹਿੰਦੇ ਵਿਆਹ ਨੂੰ ਬੱਕਰਾ ਜ਼ਰੂਰ ਵੱਡਿਆ ਕਰੋ ਤਾਂ ਹੀ ਸਿੱਖ ਬਣੋਗੇ। ਉਹ ਮੈਂ ਪਹਿਲਾਂ ਤਾਂ ਹੀ ਉਹ 1200 ਕੁਝ ਅੰਗ ਤੇ ਜਿਹੜਾ ਜੈਨੀਆਂ ਨੂੰ ਉਪਦੇਸ਼ ਦਿੱਤਾ ਉਥੇ ਕਿਹਾ ਮਹਾਰਾਜ ਭੱਦਣ ਵੀ ਨਹੀਂ ਕਰਾਉਂਦੇ। ਫਿਰ ਇਹਦਾ ਮਤਲਬ ਇਹ ਨਹੀਂ ਸਿੱਖਾਂ ਨੂੰ ਭੱਦਣ ਕਰਾਉਣ ਦੀ ਇਜਾਜ਼ਤ ਦਿੱਤੀ ਹੋਈ ਵੀ ਕੇਸ ਕੱਟਿਆ ਕਰੋ। ਉਹ ਤਾਂ ਇੱਕ ਉਹਨਾਂ ਦਾ ਜਿਹੜੀ ਲੋਕਾਂ ਦੇ ਵਿਚ ਪ੍ਰਚਲਿਤ ਗੱਲਾਂ ਸਨ ਉਹ ਦੱਸ ਰਹੇ ਨੇ। ਇੱਥੇ ਵੀ ਉਹੀ ਪੱਖ ਲੈ ਰਹੇ ਨੇ ਮਹਾਰਾਜ ਕਿ ਮਾਸ ਜਿਹੜਾ ਵਿਆਹਾਂ ਦੇ ਵਿਚ ਇਹ ਬਣਾਉਂਦੇ ਹਨ। ਇਸਤਰੀ ਪੁਰਖ ਨਿਪਜਾ ਹੈ ਮਾਸੋ ਪਾਤਸ਼ਾਹ ਸੁਲਤਾਨਾ। ਇਸ ਤਰ੍ਹਾਂ ਇਸਤਰੀ ਪੁਰਖ ਤੇ ਹੋਰ ਸ਼ਾਹ ਪਾਤਸ਼ਾਹ ਜਿਹੜੇ ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ। ਜੇ ਉਹ ਇਹ ਦਿਸ਼ਾ ਹੈ ਨਰਕ ਜਾਂਦੇ ਤਾਂ ਉਨ੍ਹਾਂ ਦਾ ਦਾਨ ਨਾ ਲੈਣਾ। ਮਹਾਰਾਜ ਨੇ ਤਰਕ ਦਿੱਤਾ ਇੱਥੇ, ਕਹਿਣ ਲੱਗੇ ਵੀ ਜੇ ਉਹ ਬੰਦੇ ਸਾਰੇ ਜਿਹੜੇ ਮਾਸ ਵਰਤਦੇ ਸੀ ਜਾਂ ਮਾਸ ਤੋਂ ਪੈਦਾ ਹੋਏ ਨੇ, ਜੇ ਉਹ ਨਰਕ ਜਾਂਦੇ ਹਨ ਫਿਰ ਉਨ੍ਹਾਂ ਦਾ ਦਾਨ ਨਹੀਂ ਲੈਣਾ ਚਾਹੀਦਾ ਤੁਹਾਨੂੰ। ਦਾਨ ਤਾਂ ਲੈ ਲੈਂਦੇ ਹੋ, ਪੈਸੇ ਪਾ ਲੈਂਦੇ ਜੇਬ ਵਿਚ, ਕਹਿੰਦੇ ਕੋਈ ਨੀ ਇਹ ਤਾਂ ਪਵਿੱਤਰ ਹੀ ਹੁੰਦੇ ਨੇ, ਬਾਕੀ ਸਾਰਾ ਕੁਝ ਅਪਵਿੱਤਰ ਹੁੰਦਾ। ਬੰਦੇ ਦੀ ਯਾਨੀ ਕਿ ਚਲਾਕੀ ਦਾ ਇੱਥੇ ਵਰਣਨ ਕਰ ਰਹੇ ਨੇ। ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਤਿੰਘਾਣਾ, ਕਹਿੰਦੇ ਇਹ ਵੇਖੋ ਧੱਕੇਸ਼ਾਹੀ ਕਿਵੇਂ ਦੀ ਕਰੀ ਜਾਂਦੇ ਪੰਡਿਤ ਲੋਕ ਜਿਹੜੇ ਨੇ, ਕਿ ਜਿਹੜੇ ਇਨ੍ਹਾਂ ਨੂੰ ਦਾਨ ਦਿੰਦੇ ਉਹਦੇ ਨਰਕ ਨੂੰ ਜਾਣਗੇ, ਜਿਹੜੀ ਕਮਾਈ ਕਰਕੇ ਦਿੰਦੇ ਨੇ ਆਪ ਹੀ ਸਵਰਗ ਵਾਲੇ ਪਾਸੇ ਜਾਣਗੇ। ਆਪ ਨਾ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ, ਆਪ ਤੇ ਇਹ ਪਾਂਡੇ ਤੂੰ ਪੰਡਿਤ ਤੂੰ ਸਮਝਦਾ ਨਹੀਂ, ਲੋਕਾਂ ਨੂੰ ਬੜੀਆਂ ਗੱਲਾਂ ਕਰ ਕਰਕੇ ਸੁਣਾਉਣਾ ਸਮਝਾਉਣਾ, ਬੜਾ ਸਿਆਣਾ ਬਣਨਾ ਉਨ੍ਹਾਂ ਦੇ ਵਿਚ। ਪਾਂਡੇ ਤੂੰ ਜਾਣੈ ਹੀ ਨਾਹੀ ਕਿਥੋਂ ਹੋ ਮਾਸ ਉਪੰਨਾ, ਹੇ ਪਾਂਡੇ ਤੈਨੂੰ ਪਤਾ ਹੀ ਨਹੀਂ ਇਸ ਗੱਲ ਦਾ, ਮਾਸ ਕਿਥੋਂ ਪੈਦਾ ਹੋਇਆ, ਇਹਦੀ ਪੈਦਾਇਸ਼ ਕਿਥੋਂ ਹੋਈ ਏ। ਤਾਂ ਫਿਰ ਉਹਨੂੰ ਕਿਹਾ ਵੀ ਤੈਨੂੰ ਤਾਂ ਇਹਦਾ ਪਤਾ ਹੀ ਨਹੀਂ ਮਾਸ ਦੀ ਜੜ ਕਿੱਥੇ ਹੈ, ਪੈਦਾ ਕਿਥੋਂ ਹੁੰਦਾ। ਤਾਂ ਉਹ ਫਿਰ ਕਹਿੰਦਾ ਮਹਾਰਾਜ ਤੁਸੀਂ ਦੱਸੋ ਕਿਵੇਂ ਮਾਸ ਪੈਦਾ ਹੁੰਦਾ। ਆਮ ਦੇਸਣ ਵਿਚ ਇਹ ਲੱਗਦਾ ਕਿ ਪੁਰਸ਼ ਇਸਤਰੀ ਤੋਂ ਪੈਦਾ ਹੁੰਦਾ ਮਾਸ, ਕੋਈ ਜੀਵ ਪੈਦਾ ਹੋਏਗਾ ਉਹਦਾ ਮਾਸ ਬਣਿਆ ਤੇ ਉਹ ਪੁਰਸ਼ ਇਸਤਰੀ ਦੇ ਬਿੰਦ ਰਕਤ ਤੋਂ ਬਣਿਆ। ਮਹਾਰਾਜ ਉਹਦੇ ਤੋਂ ਪਿੱਛੇ ਚਲੇ ਜਾਂਦੇ ਨੇ, ਕਹਿੰਦੇ ਤੋਏ ਉਹ ਅੰਨ ਕਮਾਦ ਕਪਾਹ ਤੋਏ ਉਹ ਤਰੇ ਭਵਨ ਗੰਨਾ, ਤੋਇਓ ਦਾ ਅਰਥ ਪਾਣੀ, ਕਹਿੰਦੇ ਪਾਣੀ ਤੋਂ ਹੀ ਅੰਨ ਪੈਦਾ ਹੁੰਦਾ, ਕਮਾਦ ਪੈਦਾ ਹੁੰਦਾ ਤੇ ਕਪਾਹ ਪੈਦਾ ਹੁੰਦੀ ਹੈ। ਤਿੰਨ ਭਵਨ ਸਾਰਾ ਜੋ ਕੁਝ ਪੈਦਾ ਹੋ ਰਿਹਾ ਪਾਣੀ ਤੋਂ ਹੋ ਰਿਹਾ, ਪਾਣੀ ਦੇ ਨਾਲ ਕਣਕ ਵੱਧਦੀ ਹੈ ਝੋਨਾ ਵੱਧਦਾ, ਉਸ ਕਣਕ ਨੂੰ ਪੁਰਸ਼ ਤੇ ਇਸਤਰੀ ਖਾਂਦੇ ਹਨ, ਉਸ ਕਣਕ ਉਹ ਕਣਕ ਜਿਹੜੀ ਪਾਣੀ ਤੋਂ ਹੀ ਬਣੀ ਹੈ ਨਾ, ਉਹਦੇ ਵਿਚ ਪਾਣੀ ਦਾ ਤੱਤ ਹੈ ਤੇ ਉਹ ਕਣਕ ਉਨ੍ਹਾਂ ਨੇ ਖਾਧੀ ਰੋਟੀ ਖਾਧੀ ਉਹਦੇ ਵਿਚੋਂ ਹੀ ਰਕਤ ਬਣਿਆ ਤੇ ਉਹਦੇ ਵਿਚੋਂ ਹੀ ਬਿੰਦ ਬਣਿਆ ਤੇ ਉਹਦਾ ਹੀ ਅੱਗੇ ਜੀਵ ਬਣਿਆ, ਉਹ ਵੀ ਮਾਸ ਦਾ ਬਣਿਆ। ਫਿਰ ਸਾਰਾ ਕੁਝ ਬਣਿਆ ਕਿਥੋਂ? ਪਾਣੀ ਤੋਂ ਬਣਿਆ। ਹੁਣ ਪਾਣੀ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਪੈਦਾ ਕਰਦਾ, ਗੰਨਾ ਕਪਾਹ ਅੰਨ ਕਮਾਦ ਆਦਿਕ। ਪਰ ਮਹਾਰਾਜ ਅੱਗੇ ਫਿਰ ਉਹ ਇੱਕ ਹੋਰ ਅੱਗੇ ਵਿਚਾਰ ਦਿੰਦੇ ਹਨ, ਕਹਿੰਦੇ ਤੋਆ ਆਖੈ ਹਉ ਬਹੁ ਬਿਦ ਹੱਛਾ ਤੋਵੈ ਬਹੁਤ ਬਿਕਾਰਾ। ਕਹਿਣ ਲੱਗੇ ਹੁਣ ਤੋਏ ਨੂੰ ਬਹੁਤ ਸਾਰੇ ਲੋਕ ਇਹ ਕਹਿੰਦੇ ਹਨ, ਤੋਆ ਆਖੈ ਜੋ ਅਰਥ ਕਰਨੇ ਹੁਣ ਤਾਂ ਇਹਨੂੰ ਇਕੱਠਾ ਜੋੜ ਕੇ ਪੜ੍ਹਨਾ ਪਏਗਾ ਕਿ ਤੋਆ ਜਿਹੜਾ ਹੈ ਇਹ ਕਹਿੰਦਾ ਹੈ ਹਉ ਬਹੁ ਬਿਦ ਹੱਛਾ ਤੋਆ ਆਖੈ ਹਉ, ਇਹਨੂੰ ਇਕੱਠਾ ਪੜ੍ਹਨਾ ਪਏਗਾ। ਤੋਆ ਜਿਹੜਾ ਪਹਿਲਾ ਸ਼ਬਦ ਹੈ ਤੋਆ ਆਖੈ ਹਉ ਬਹੁ ਬਿਦ ਹੱਛਾ ਤੋਵੈ ਬਹੁਤ ਬਿਕਾਰਾ, ਉਚਾਰਨ ਇਹੀ ਹੈ ਪਰ ਜੇ ਅਰਥ ਕਰਨੇ ਹੋਣ ਤੇ ਆਖੇ ਤੇ ਹਉ ਨੂੰ ਜੋੜਨਾ ਪਏਗਾ ਜਾਂ ਇੰਜ ਪੜ੍ਹਨਾ ਪਏਗਾ ਤੋਆ ਆਖੈ ਹੋ, ਤੋਆ ਆਖਦਾ ਤੋਵੇ ਨੂੰ ਕਹਿੰਦੇ ਹਨ, ਭਾਵ ਪਾਣੀ ਨੂੰ ਬਹੁਤ ਸਾਰੇ ਲੋਕ ਬੜਾ ਚੰਗਾ ਕਹਿੰਦੇ ਵੀ ਇਹ ਪਵਿੱਤਰ ਹੁੰਦਾ, ਗੰਗਾ ਦਾ ਜਲ ਹੈ ਸਰਸਤੀ ਦਾ ਜਲ ਹੈ, ਇਹ ਤੂੰ ਪਾਣੀ ਨੂੰ ਬੜਾ ਚੰਗਾ ਕਹਿੰਦੇ ਹੋ, ਪਰ ਇਹ ਜਿਹੜਾ ਮਾਸ ਬਣਦਾ ਇਹ ਵੀ ਪਾਣੀ ਤੋਂ ਹੀ ਬਣਦਾ, ਫਿਰ ਇਹ ਅਪਵਿੱਤਰ ਕਿਵੇਂ ਹੋ ਗਿਆ? ਗੁਰੂ ਸਾਹਿਬ ਦਾ ਇੱਕ ਕਹਿਣ ਦਾ ਉਨ੍ਹਾਂ ਦਾ ਤਰਕ ਹੈ। ਹਉ ਬਹੁ ਬਿਤ ਅੱਛਾ, ਕਹਿੰਦੇ ਕਹਿੰਦੇ ਹਨ ਕਿ ਪਾਣੀ ਬਹੁਤ ਪਵਿੱਤਰ ਬੜਾ ਅੱਛਾ ਹੈ। ਕਹਿਣ ਲੱਗੇ ਤੋਏ ਬਹੁਤ ਬਿਕਾਰਾ, ਪਰ ਤੋਏ ਤੋਂ ਤੇ ਬਹੁਤ ਪਾਣੀ ਤੋਂ ਤੇ ਬੜੇ ਵਿਕਾਰ ਪੈਦਾ ਹੁੰਦੇ ਨੇ, ਮਾਸ ਵੀ ਪੈਦਾ ਹੁੰਦਾ, ਫਿਰ ਦੂਜੇ ਪਾਸੇ ਪਵਿੱਤਰ ਕਿਵੇਂ ਹੋ ਗਿਆ? ਭਾਵ ਦੋ ਪੱਖ ਛੁਪੇ ਹੋਏ ਨੇ ਹਰ ਇੱਕ ਗੱਲ ਦੇ ਵਿਚ, ਪਾਪ ਤੇ ਪੁੰਨ ਇਕੱਠੇ ਛੁਪੇ ਹੋਏ ਨੇ। ਏਤੇ ਰਸ ਛੋੜ ਹੋਵੇ ਸੰਨਿਆਸੀ, ਹੁਣ ਕਹਿੰਦੇ ਜੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਛੱਡੇ ਫਿਰ ਸੰਨਿਆਸੀ ਤੇ ਤਾਂ ਹੀ ਬਣੇਗਾ ਨਾ, ਕਿਉਂਕਿ ਮਾਸ ਵੀ ਪਾਣੀ ਤੋਂ ਪੈਦਾ ਹੋਇਆ ਔਰ ਇਹ ਸਾਰੀਆਂ ਚੀਜ਼ਾਂ ਪਾਣੀ ਤੋਂ ਬਣੀਆਂ ਹਨ, ਤਾਂ ਸੰਨਿਆਸੀ ਬਣ ਸਕੇਗਾ ਜੇ ਇਹਨਾਂ ਸਾਰੇ ਰਸਾਂ ਨੂੰ ਛੱਡੇਗਾ। ਪਰ ਭਾਵ ਛੁੱਟ ਨਹੀਂ ਸਕਦੇ, ਸਰੀਰ ਰਸਾਂ ਨਾਲ ਹੀ ਚੱਲਦਾ, ਜਿਹੜੇ ਰਸ ਸਰੀਰ ਦੇ ਤੱਤ ਚਾਹੀਦੇ ਉਹਨੂੰ ਤੱਤ ਚਾਹੀਦੇ। ਨਾਨਕ ਕਹਿ ਵਿਚਾਰਾ, ਪਾਤਸ਼ਾਹ ਕਹਿੰਦੇ ਅਸੀਂ ਇਹ ਵਿਚਾਰ ਕੀਤੀ ਹੈ, ਇਹ ਵਿਚਾਰ ਦੀ ਗੱਲ ਦੱਸੀ ਆ। ਉਹ ਜਿਹੜਾ ਇਹ ਨਾਨੂ ਨਾਮ ਦਾ ਪੰਡਿਤ ਸੀ ਉਹ ਮਹਾਰਾਜ ਤੋਂ ਪ੍ਰਭਾਵਿਤ ਹੋਇਆ ਔਰ ਗੁਰੂ ਕਾ ਸਿੱਖ ਬਣ ਗਿਆ, ਸਿੱਖੀ ਧਾਰਨ ਕਰ ਲਈ। ਪੌੜੀ ਹਉ ਕਿਆ ਆਖਾਂ ਇੱਕ ਜੀਵ ਤੇਰਾ ਅੰਤ ਨਾ ਕਿਨਹੀਂ ਪਾਇਆ। ਫਿਰ ਉਸਤਤ ਵਿਚ ਮਹਾਰਾਜ ਕਹਿੰਦੇ ਹਨ ਕਹਿਣ ਲੱਗੇ ਹੇ ਸੱਚੇ ਪਾਤਸ਼ਾਹ ਤੇਰੀ ਇਸ ਰਚਨਾ ਦਾ ਮੈਂ ਇਕ ਜੀਵ ਦੇ ਨਾਲ ਬਿਆਨ ਕੀ ਕਰਾਂ, ਤੇਰਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਲੱਭਿਆ, ਅੰਤ ਨਹੀਂ ਪਾਇਆ, ਤੂੰ ਕਿੱਡਾ ਵੱਡਾ ਮਹਾਨ ਬੇਅੰਤ ਹੈ। ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹੇ ਸਮਾਇਆ, ਜਿਹੜਾ ਸੱਚੇ ਸ਼ਬਦ ਦੀ ਵਿਚਾਰ ਕਰਦਾ, ਗੁਰਬਾਣੀ ਦੀ ਵਿਚਾਰ ਕਰਦਾ, ਉਹ ਤੇਰੇ ਵਿਚ ਸਮਾ ਕੇ ਤੇਰੇ ਵਰਗਾ ਹੀ ਬਣ ਜਾਂਦਾ ਤੇ ਉਹਨੂੰ ਸਾਰਾ ਗਿਆਨ ਹੁੰਦਾ ਵੀ ਪਾਪ ਪੁੰਨ ਕੀ ਹੁੰਦਾ। ਇਕ ਭਗਵਾ ਵੇਸ਼ ਕਰ ਭਰਮ ਦੇ ਵਿਣ ਸਤਿਗੁਰ ਕਿਨੈ ਨਾ ਪਾਇਆ। ਕਈ ਉਹ ਹਨ ਜਿਹੜੇ ਭਗਵੇ ਕੱਪੜੇ ਪਾ ਕੇ ਸੋਚ ਲੈਂਦੇ ਅਸੀਂ ਧਰਮੀ ਬਣ ਗਏ ਹਾਂ, ਔਰ ਥਾਂ ਥਾਂ ਤੇ ਭਰਮ ਦੇ ਇਸ ਤਰ੍ਹਾਂ ਧਰਤੀ ਤੇ ਤੁਰੇ ਫਿਰਦੇ ਹਨ। ਤਾਂ ਸਤਿਗੁਰੂ ਤੋਂ ਬਿਨਾਂ ਤੇ ਕਿਸੇ ਨੂੰ ਕੋਈ ਪ੍ਰਾਪਤੀ ਹੋ ਹੀ ਨਹੀਂ ਸਕਦੀ। ਦੇਸ਼ ਦੇ ਸੰਤਰ ਭਾਵ ਥੱਕੇ ਤੁਧ ਅੰਦਰ ਆਪ ਲੁਕਾਇਆ, ਉਹ ਦੇਸ਼ਾਂ ਦੇਸ਼ਾਂਤਰਾਂ ਦੇ ਰਟਨ ਕਰ ਕਰਕੇ ਭੌ ਭੌ ਕੇ ਥੱਕ ਗਏ, ਪਰ ਤੂੰ ਉਨ੍ਹਾਂ ਦੇ ਅੰਦਰ ਲੁਕਿਆ ਹੋਇਆ ਸੈ, ਅੰਦਰ ਉਨ੍ਹਾਂ ਵੇਖਿਆ ਨਹੀਂ, ਬਾਹਰੋਂ ਤੈਨੂੰ ਲੱਭਦੇ ਫਿਰੇ। ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ, ਬਸ ਇਕੋ ਹੀ ਰਸਤਾ, ਜਦੋਂ ਗੁਰੂ ਸਾਹਿਬ ਕਿਰਪਾ ਕਰਕੇ ਆਪਣਾ ਸ਼ਬਦ ਰੂਪੀ ਰਤਨ ਜਿਹੜਾ ਹੈ, ਨਾਮ ਰੂਪੀ ਰਤਨ ਸਿੱਖ ਦੇ ਅੰਦਰ ਵਸਾ ਦਿੰਦੇ ਹਨ, ਔਰ ਜਦੋਂ ਚਾਨਣ ਕਰ ਦਿੰਦਾ ਉਹ ਨਾਮ, ਫਿਰ ਉਹਦੇ ਵਿਚ ਅਕਾਲ ਪੁਰਖ ਦੇ ਦਰਸ਼ਨ ਆਪ ਦਿਖਾਇਆ, ਦਿਖਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ, ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ, ਔਰ ਇਹ ਆਪਣਾ ਆਪ ਪਛਾਣ ਲਿਆ ਮਹਾਰਾਜ ਨੇ। ਵਿਵੇਕ ਮਹਾਰਾਜ ਕਹਿੰਦੇ ਹਨ ਆਪਣਾ ਆਪ ਪਛਾਣ ਲਿਆ, ਔਰ ਵਿਵੇਕ ਗੁਰੂ ਕੀ ਮਤ ਜਿਹੜੀ ਹੈ ਉਹ ਧਾਰਨ ਕਰ ਲਈ, ਔਰ ਸੱਚੇ ਨਾਮ ਦੇ ਵਿਚ ਸੁਰਤੀ ਸਮਾ ਗਈ ਹੈ। ਆਵਾ ਗਾਉਣ ਬਜਾਰੀਆ ਬਾਜ਼ਾਰ ਜਿੰਨੀ ਰਚਾਇਆ, ਕਹਿੰਦੇ ਇਹ ਜਿਹੜਾ ਸੰਸਾਰ ਹੈ ਇਹ ਆਵਾ ਗਾਉਣ ਆਉਣ ਜਾਣ ਬਾਜ਼ਾਰ ਵਾਂਗੂ ਹੈ, ਤੇ ਇਹਨਾਂ ਬਜਾਰੀਆਂ ਨੇ ਭਾਵ ਸੰਸਾਰੀ ਬਿਰਤੀ ਵਾਲੇ ਲੋਕਾਂ ਨੇ ਹੋਰ ਕਰਮ ਕਰ ਕਰਕੇ ਇਸ ਬਾਜ਼ਾਰ ਨੂੰ ਅੱਗੇ ਰਚਾਇਆ ਵਧਾ ਲਿਆ ਹੈ। ਇਕ ਥਿਰ ਸੱਚਾ ਸਾਲਾਹਣਾ ਜਿਨ ਮਨ ਸੱਚਾ ਪਾਇਆ, ਇਕ ਮਨ ਹੋ ਕੇ ਗੁਰਮੁਖਾਂ ਨੇ ਅਕਾਲ ਪੁਰਖ ਦੀ ਵਡਿਆਈ ਸ਼ੋਭਾ ਕੀਤੀ ਹੈ ਜੋ ਸਦਾ ਲਾਭਦਾਇਕ ਹੈ, ਜਿਨ੍ਹਾਂ ਦੇ ਮਨ ਦੇ ਵਿਚ ਸੱਚਾ ਵਾਹਿਗੁਰੂ ਪਾਇਆ ਚੰਗਾ ਲੱਗਾ ਹੈ। ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ। ਮਹਾਰਾਜ ਉਪਦੇਸ਼ ਦਿੰਦੇ ਹਨ ਕਿ ਇਸ ਸਰੀਰ ਦੇ ਅੰਦਰ ਜੋ ਮਾਇਆ ਰੂਪ ਹੈ ਇਹਦੇ ਨਾਲ ਜਿਹੜੇ ਕਰਮ ਕਰਦਾ ਹੈ, ਇਹ ਸਰੀਰ ਇਕ ਬਿਰਖ ਵਰਗਾ ਹੈ, ਰੁੱਖ ਵਰਗਾ ਹੈ। ਇਹਨੂੰ ਦੋ ਤਰ੍ਹਾਂ ਦੇ ਫਲ ਲੱਗਦੇ ਹਨ, ਇਕ ਕਰਮ ਦੇ ਮੁਤਾਬਕ ਵਿਸ ਜ਼ਹਿਰ ਲੱਗਦੀ ਹੈ ਤੇ ਇਕ ਅੰਮ੍ਰਿਤ ਫਲ ਨਾਮ ਰੂਪ ਲੱਗਦਾ ਹੈ। ਜੇ ਤਾਂ ਇਹਦੇ ਨਾਲ ਕਰਮ ਕਰੋ ਸਰੀਰਵਾਦੀ ਭੌਤਿਕਵਾਦੀ ਤੇ ਸੰਸਾਰਿਕ ਬਿਰਤੀ ਰੱਖੋ, ਤ੍ਰੈਗੁਣ ਬਿਰਤੀ ਵਿਚ ਰਹੋ, ਤਾਂ ਫਿਰ ਤਾਂ ਇਹਨੂੰ ਵਿਸ ਜ਼ਹਿਰ ਲੱਗਦੀ ਹੈ ਸਰੀਰ ਰੂਪੀ ਰੁੱਖ ਨੂੰ। ਤੇ ਜੇ ਬਾਣੀ ਨਿਤਨੇਮ ਅੰਮ੍ਰਿਤ ਵੇਲਾ ਸਿਮਰਨ ਭਜਨ ਕਰੋ ਫਿਰ ਇਹਨੂੰ ਅੰਮ੍ਰਿਤ ਰੂਪੀ ਮਿੱਠੇ ਬਲ ਫਲ ਲੱਗਦੇ ਹਨ। ਸਭ ਕਾਰਨ ਕਰਤਾ ਕਰੇ ਜਿਸ ਖਬਾਲੇ ਤਿਸ, ਪਰ ਕਾਰਨ ਕਰਤਾ ਅਕਾਲ ਪੁਰਖ ਬਣਾਉਂਦਾ ਸਾਰੇ ਦੋਵੇਂ ਤਰ੍ਹਾਂ ਦੇ, ਜਿਹਨੂੰ ਕਿਰਪਾ ਕਰਕੇ ਤਰੁੱਠ ਕੇ ਅੰਮ੍ਰਿਤ ਰੂਪ ਖਵਾ ਦਿੰਦਾ ਬਾਣੀ ਰੂਪ, ਉਹਦੇ ਤੇ ਕਿਰਪਾ ਕਰ ਦਿੰਦਾ ਉਹ ਮਨੁੱਖ ਜੋ ਅੰਮ੍ਰਿਤ ਸਰੂਪ ਇਹਦੇ ਵਿਚੋਂ ਲੈ ਲੈਂਦਾ, ਜਿਹਨੂੰ ਉਹ ਖਵਾਉਂਦਾ ਉਹ ਵੀ ਖਾ ਸਕਦਾ ਹੈ। ਮਹੱਲਾ ਦੂਜਾ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਛੇਤੀ ਜਾਲ। ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਕਿ ਜੇ ਤੂੰ ਰੱਬ ਦੇ ਘਰ ਵਿਚ ਪ੍ਰਵਾਨ ਹੋਣਾ ਤੇ ਦੁਨੀਆਂ ਦੀ ਵਾਹਵਾ ਵਾਹਵਾ ਤੇ ਵਡਿਆਈਆਂ ਇਹਨਾਂ ਨੂੰ ਅੱਗ ਵਿਚ ਪਾ ਕੇ ਸਾੜ ਦੇ, ਭਾਵ ਇਹਨਾਂ ਦੀ ਆਸ ਨਾ ਕਰਿਆ ਕਰ ਵੀ ਸਾਰੇ ਮੈਨੂੰ ਠੀਕ ਹੀ ਕਹਿਣਗੇ। ਇੰਨੀ ਜਲੀ ਨਾਮ ਵਿਸਾਰਿਆ ਇਕ ਨਾ ਚੱਲਿਆ ਨਾਲ, ਇਹਨਾਂ ਸੜ ਜਾਣੀਆਂ ਵਡਿਆਈਆਂ ਨੇ ਵੀ ਮੈਂ ਚੰਗਾ ਬਣ ਜਾ ਜੀ ਬਰਾਦਰੀ ਦੇ ਵਿਚ, ਵਾਹਵਾ ਵਾਹਵਾ ਹੋ ਜਾਏ ਮੇਰੀ ਧਰਮ ਦੇ ਵਿਚ, ਵਾਹਵਾ ਵਾਹਵਾ ਹੋ ਜਾਏ। ਇਹਨਾਂ ਨੇ ਇਹ ਨਾਮ ਨੂੰ ਭੁਲਾ ਦਿੱਤਾ, ਨਾਮ ਭੁੱਲ ਜਾਂਦਾ ਕਿਉਂਕਿ ਸਾਧ ਸੰਗਤ ਤ੍ਰੈਗੁਣੀ ਵਰਤਾਰਾ ਮਾਇਆ ਦਾ ਸਾਰਾ, ਇਹ ਨਾਲ ਨਹੀਂ ਚੱਲਦੀਆਂ ਗੱਲਾਂ ਜਿਹੜੀਆਂ ਹਨ ਨਾਮ ਤੋਂ ਬਿਨਾਂ। ਪੌੜੀ ਸਿਰ ਸਿਰ ਹੋਏ ਨਵੇੜ ਹੁਕਮ ਚਲਾਇਆ, ਇਹ ਸਿਰਜਣ ਕਰ ਕਰਕੇ ਸਾਰਿਆਂ ਦੇ ਸਿਰ ਤੇ ਨਬੇੜਾ ਕਰਨ ਵਾਲਾ ਹੁਕਮ ਅਨੁਸਾਰ ਹੁਕਮ ਨਾਲ ਚਲਾਉਂਦਾ ਸਾਰੀ ਸ੍ਰਿਸ਼ਟੀ ਨੂੰ। ਤੇਰਾ ਹੱਥ ਨਬੇੜ ਤੂੰ ਹੈ ਮਨ ਭਾਇਆ, ਹੇ ਵਾਹਿਗੁਰੂ ਤੇਰੇ ਹੱਥਾਂ ਦੇ ਵਿਚ ਹੀ ਸਾਰਾ ਨਬੇੜਾ ਹੈ, ਔਰ ਸੇਵਕਾਂ ਨੂੰ ਤੂੰ ਪਾਇਆ ਹੈ, ਚੰਗਾ ਲੱਗਾ ਹੈ। ਕਾਲ ਚਲਾਏ ਬੰਨ ਕੋਏ ਨਾ ਰੱਖਸੀ, ਜਿਹੜਾ ਕਾਲ ਹੈ ਸਮਾਂ ਮੌਤ ਇਹ ਬੰਨ ਕੇ ਤੋਰ ਲੈਂਦੀ ਬੰਦੇ ਨੂੰ ਅੱਗੇ ਲਾ ਕੇ, ਤੇ ਕੋਈ ਬਚਾ ਨਹੀਂ ਸਕਦਾ ਉਹਦੇ ਤੋਂ। ਜਰ ਜਰਵਾਣਾ ਕੰਨ ਚੜਿਆ ਨੱਚਸੀ, ਜਦੋਂ ਬੁਢੇਪਾ ਜਿਹੜਾ ਬੜਾ ਜਰਵਾਣਾ ਬੜਾ ਜਾਬਰ ਜ਼ਾਲਮ ਹੈ, ਇਹ ਬੰਦੇ ਦੇ ਕੰਨ ਮੋਢੇ ਤੇ ਚੜ ਕੇ ਨੱਚਦਾ, ਫਿਰ ਬਈ ਹੁਣ ਤਗੜਾ ਹੋ ਜਾ ਜਵਾਨਾ, ਅੱਗੇ ਧਰਮ ਰਾਜ ਜੀ ਇਹਦੇ ਤੋਂ ਅੱਗੇ ਹੋਰ ਕੁਝ ਹੈ ਨਹੀਂ। ਸਤਿਗੁਰ ਬੋਹਿਤ ਬੇੜ ਸੱਚਾ ਰੱਖਸੀ, ਪਰ ਜਿਹਨੇ ਸਤਿਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਫੜਿਆ ਹੋਇਆ, ਉਹਨਾਂ ਨੂੰ ਸੱਚੇ ਬੋਹਿਤ ਜਹਾਜ਼ ਤੇ ਚੜਾ ਕੇ ਬੇੜੀ ਤੇ ਉਹਨਾਂ ਨੂੰ ਬਚਾ ਲੈਂਦਾ, ਰੱਖ ਲੈਂਦਾ ਹੈ, ਰੱਖੇਗਾ। ਅਗਨ ਭਖੈ ਪੜ ਹਾੜ ਅਨ ਦਿਨ ਭਖਸੀ, ਪਰ ਗੁਰੂ ਤੋਂ ਬਿਨਾਂ ਬਾਣੀ ਤੋਂ ਬਿਨਾਂ ਸਾਡੇ ਮਨੁੱਖਾਂ ਦੇ ਜੀਵਨ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਦੇ ਵੱਡੇ ਵੱਡੇ ਕਹਿੰਦੇ ਭਾਂਬੜ ਭਖਦੇ ਨੇ, ਪਰ ਬਹੁਤ ਬਹੁਤ ਭਖਦੇ ਨੇ ਸੰਸਾਰ ਦੇ ਨਾਲ ਚਿੱਤ ਲਾਇਆ ਹੋਇਆ। ਫਾਥਾ ਚੁਗੈ ਚੋਗ ਹੁਕਮੀ ਛੁੱਟ ਸੀ, ਤੇ ਇਸ ਫਾਹੇ ਦੇ ਵਿਚ ਜਾਲ ਦੇ ਵਿਚ ਫਸਿਆ, ਐਸਾ ਮੂੰਹ ਵਿਚ ਫਸਦਾ ਵੀ ਚੋਗ ਚੁਗੀ ਜਾਂਦਾ, ਜਾਲ ਦੇ ਵਿਚ ਵੀ ਫਸਿਆ ਰਹਿੰਦਾ। ਜਦੋਂ ਹੁਕਮ ਹੋਵੇਗਾ ਉਹਦੇ ਤੋਂ ਬਿਨਾਂ ਛੁੱਟ ਨਹੀਂ ਸਕਦਾ। ਏ ਕਰਤਾ ਕਰੇ ਸੋ ਹੋਗ ਕੂੜ ਨਿਖੁੱਟ ਸੀ, ਮਹਾਰਾਜ ਕਹਿੰਦੇ ਹੋਣਾ ਉਹੀ ਹੈ ਜੋ ਕੁਝ ਅਕਾਲ ਪੁਰਖ ਵਾਹਿਗੁਰੂ ਸਾਹਿਬ ਨੇ ਕਰਨਾ। ਝੂਠ ਅਖੀਰ ਨੂੰ ਨਿਖੁੱਟ ਜਾਂਦਾ, ਖੋਟਾ ਹੋ ਜਾਂਦਾ, ਤੇ ਸੱਚ ਪਾਰ ਨਿਕਲਦਾ ਹੈ। ਸਲੋਕ ਮਹੱਲਾ ਪਹਿਲਾ ਘਰ ਮਹਿ ਘਰ ਦੇ ਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਕੌਣ ਹੈ ਸਤਿਗੁਰੂ? ਜਿਹੜਾ ਬੰਦੇ ਨੂੰ ਇਸ ਸਰੀਰ ਰੂਪੀ ਘਰ ਦੇ ਵਿਚ ਅਕਾਲ ਪੁਰਖ ਦੇ ਰਹਿਣ ਵਾਲਾ ਅੰਤਿਸ਼ਕਰਨ ਦਸਮ ਦੁਆਰ ਰੂਪੀ ਜਿਹੜਾ ਘਰ ਹੈ ਉਹ ਦਿਖਾਦਾ, ਉਹ ਸਿਆਣਾ ਸਤਿਗੁਰੂ ਪੁਰਖ ਬਾਣੀ ਰੂਪ ਪੰਜ ਪਿਆਰਿਆਂ ਦਾ ਰੂਪ ਗੁਰਮੁਖ ਰੂਪ ਦਸ ਪਾਸਿਆਂ ਦੇ ਸਰੂਪ ਵਿਚ ਇਕੋ ਹੀ ਹੈ, ਉਹ ਜੋਤ ਰੂਪ ਹੈ, ਸ਼ਬਦ ਰੂਪ ਹੈ, ਜਿਹੜਾ ਇਸ ਸਰੀਰ ਦੇ ਅੰਦਰ ਸਰੀਰ ਘਰ ਦੂਜਾ ਘਰ ਵਿਖਾ ਦਿੰਦਾ ਹੈ। ਪੰਚ ਸ਼ਬਦ ਧੁਨ ਘਰ ਧੁਨ ਤਹਿ ਬਾਜੈ ਸ਼ਬਦ ਨਿਸ਼ਾਨ, ਉਥੇ ਪੰਜ ਸ਼ਬਦ ਵੱਜ ਰਹੇ ਨੇ, ਅਨਹਦ ਨਾਦ ਦੇ ਬਾਜੇ ਪੰਜ ਸ਼ਬਦ ਤੇ ਘਰ ਸੁਭਾਗ ਹੈ। ਤਾਂ ਪੰਜ ਸ਼ਬਦ ਧੁਨ ਘਰ ਹੋ ਰਹੀ ਬੜੀ ਲਗਾਤਾਰ, ਬੜੇ ਸੰਘਣੇ ਬਾਜੇ ਵੱਜ ਰਹੇ ਨੇ, ਔਰ ਉਥੇ ਸ਼ਬਦ ਬਹੁਤ ਨਿਸ਼ਾਨ ਨਗਾਰਾ ਵੱਜਦਾ ਨਾਮ ਦਾ। ਦੀਪ ਲੋ ਪਾਤਾਲ ਤਹਿ ਖੰਡ ਮੰਡਲ ਹੈਰਾਨ, ਮਹਾਰਾਜ ਕਹਿੰਦੇ ਉਸ ਅਵਸਥਾ ਵਿਚ ਜਾ ਕੇ ਨਾ ਬੰਦੇ ਨੂੰ ਬੜੇ ਹੀ ਦੀਪ ਤੇ ਧਰਤੀਆਂ ਲੋ ਪਾਤਾਲ ਆਦਿਕ ਖੰਡ ਮੰਡਲ ਹੈਰਾਨ ਕਰਨ ਵਾਲੀਆਂ ਗੱਲਾਂ ਉਥੇ ਬੰਦਾ ਵੇਖਦਾ। ਇਹ ਗੱਲ ਇਕ ਦਿਨ ਅੱਗੇ ਵੀ ਆਈ ਸੀ ਵਿਚ ਕਿ ਅਕਾਲ ਪੁਰਖ ਜਦੋਂ ਕਿਰਪਾ ਕਰਦਾ ਤੇ ਉਦੋਂ ਖੰਡ ਬ੍ਰਹਿਮੰਡ ਕਈ ਗੁਰਮੁਖ ਨੂੰ ਦਿਸਦੇ, ਗੁਰੂ ਸਾਹਿਬ ਨੂੰ ਦਿਸੇ। ਉਹ ਕਹਿੰਦੇ ਮੈਂ ਗਿਣ ਨਹੀਂ ਸਕਿਆ, ਅੱਜ ਫਿਰ ਇਹ ਪੰਕਤੀ ਆਈ ਹੈ। ਤੇ ਉਹਨਾਂ ਨੂੰ ਬੇਨਤੀ ਹੈ ਜਿਹੜੇ ਕਹਿੰਦੇ ਨੇ ਗੁਰੂ ਨਾਨਕ ਸਾਡੇ ਵਰਗਾ ਆਮ ਬੰਦਾ ਹੀ ਸੀ, ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਜਰਾ ਲਾ ਕੇ ਵੇਖੋ ਧਿਆਨ ਵੀ ਕਿੰਨੀਆਂ ਧਰਤੀਆਂ ਤੁਹਾਨੂੰ ਦਿਸਦੀਆਂ, ਫਿਰ ਕਹਿ ਲਿਆ ਜੇ ਗੁਰੂ ਨਾਨਕ ਸਾਡੇ ਵਰਗਾ ਬੰਦਾ ਹੀ ਸੀ। ਤੇ ਜੇ ਨਹੀਂ ਤੁਹਾਡੇ ਪੱਲੇ ਕੱਖ ਰੋਟੀਆਂ ਨੂੰ ਜਾਲ ਲਾਇਆ ਹੋਇਆ ਤੇ ਊਲ ਜਲੂਲ ਸੰਗਤ ਨੂੰ ਸੁਣਾ ਕੇ ਗੁਮਰਾਹ ਕਰ ਰਹੇ ਹੋ ਤੇ ਫਿਰ ਐਵੇਂ ਧਰਤੀ ਤੇ ਭਾਰ ਹੀ ਹੋ, ਮੇਰੇ ਖਿਆਲ ਵਿਚ ਤੇ ਜਿਉਣ ਦਾ ਹੱਕ ਕੋਈ ਹੈ ਨਹੀਂ ਇੱਥੇ। ਜਾਂ ਫਿਰ ਸਿੱਧੇ ਰਾਹ ਤੇ ਤੁਰ ਕੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ, ਬਾਣੀ ਜੋ ਕਹਿੰਦੀ ਉਹਨੂੰ ਸਤ ਵਚਨ ਕਰਕੇ ਮੰਨਣਾ ਚਾਹੀਦਾ। ਐਵੇਂ ਵਿਚ ਆਪਣੀਆਂ ਘੁੰਤਰਾਂ ਲੱਤਾਂ ਜਿਹੀਆਂ ਅੜਾ ਕੇ ਕੌਮਨਿਸਟ ਕਿਤਾਬਾਂ ਪੜ ਕੇ ਅਰਥ ਹੋਰ ਦੇ ਹੋਰ ਨਹੀਂ ਕਰਨੇ ਚਾਹੀਦੇ। ਉਸ ਅਵਸਥਾ ਦੇ ਵਿਚ ਜਾ ਕੇ ਹੈਰਾਨ ਹੁੰਦਾ ਗੁਰਮੁਖ, ਜਦੋਂ ਪਤਾਲਾਂ ਪਤਾਲ ਲੱਖ ਆਗਾਸਾਂ ਆਗਾਸ ਖੰਡ ਮੰਡਲ ਬ੍ਰਹਿਮੰਡ ਸਾਰੇ ਨਜ਼ਰ ਆਉਂਦੇ ਹਨ। ਤਾਰ ਘੋਰ ਬਾਜਤ੍ਰ ਤਹਿ ਸਾਜ ਤਖਤ ਸੁਲਤਾਨ, ਉਸ ਥਾਂ ਤੇ ਇਕ ਘੋਰ ਬੜੀ ਸੰਘਣੀ ਤਾਰ ਵੱਜਦੀ ਹੈ ਰਬਾਬ ਵਾਂਗੂ, ਔਰ ਸੱਚਾ ਜਿਹੜਾ ਵਾਹਿਗੁਰੂ ਅਕਾਲ ਪੁਰਖ ਸੁਲਤਾਨ ਹੈ ਉਥੇ ਤਖ਼ਤ ਲਾ ਕੇ ਬੈਠਾ ਹੋਇਆ ਪ੍ਰਕਾਸ਼ ਰੂਪ ਦੇ ਵਿਚ। ਸੁਖਮਨ ਕੈ ਘਰ ਰਾਗ ਸੁਣ ਸੁਣ ਮੰਡਲ ਲਿਵ ਲਾਏ, ਇਸ ਤਰ੍ਹਾਂ ਸੁਖਮਨ ਅਵਸਥਾ ਜਿਹੜੀ ਹੈ ਉੱਚੀ ਅਵਸਥਾ ਭਾਵ ਦਸਮ ਦੁਆਰੇ ਦੇ ਵਿਚ ਜਿੱਥੇ ਸੁਖਮਣਾ ਨਾੜੀ ਪ੍ਰਕਾਸ਼ਿਤ ਹੋ ਜਾਂਦੀ ਹੈ ਤਾਂ ਉਹਦੇ ਵਿਚ ਫਿਰ ਬੜਾ ਪ੍ਰਕਾਸ਼ ਹੁੰਦਾ ਤੇ ਬਾਜੇ ਬਹੁਤ ਸਾਰੇ ਉਹਦੇ ਵਿਚ ਨਾਦ ਉਹਨੂੰ ਸੁਣੇ ਜਾਂਦੇ ਹਨ। ਤਾਂ ਇਸ ਤਰ੍ਹਾਂ ਸੁਣ ਮੰਡਲ ਦੇ ਵਿਚ ਯਾਨੀ ਕਿ ਚੌਥੀ ਸੁਣ ਜਿਹੜੀ ਹੈ ਮਨ ਦੀ ਸੁਣ, ਸਰੀਰ ਦੀ ਸੁਣ ਔਰ ਬੁੱਧੀ ਹਿਰਦੇ ਦੀ ਸੁਣ ਔਰ ਆਤਮਕ ਸੁਣ ਦੇ ਵਿਚ ਚਲਾ ਜਾਂਦਾ, ਲਿਵ ਲੱਗ ਜਾਂਦੀ ਹੈ ਉਥੇ। ਅਕਥ ਕਥਾ ਵਿਚਾਰੀ ਹੈ ਮਨਸਾ ਮਨੈ ਸਮਾਏ, ਉਥੇ ਜਾ ਕੇ ਫਿਰ ਆਤਮਾ ਦਾ ਗਿਆਨ ਪ੍ਰਗਟ ਹੁੰਦਾ ਹੈ। ਅਕਥ ਜੋ ਕਥਿਆ ਨਹੀਂ ਜਾ ਸਕਦਾ ਫਿਰ ਉਹਦੀ ਕਥਾ ਗੁਰਮੁਖ ਉਥੇ ਵਿਚਾਰ ਕਰਦਾ ਹੈ ਤੇ ਮਨ ਦੀ ਜਿਹੜੀ ਵਾਸਨਾ ਸੀ ਉਹ ਸਮਾ ਜਾਂਦੀ ਭਾਵ ਖਤਮ ਹੋ ਜਾਂਦੀ ਹੈ। ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹੂੰ ਨਾ ਜਾਏ। ਮਨ ਜਿਹੜਾ ਸੀ ਉਲਟ ਦਾ ਮਤਲਬ ਕੀ ਹੈ? ਉਲਟ ਦਾ ਮਤਲਬ ਇਹ ਹੈ ਕਿ ਸੰਸਾਰ ਵੱਲੋਂ ਮਨ ਉਲਟ ਜਾਂਦਾ ਹੈ, ਪਦਾਰਥਾਂ ਵੱਲੋਂ ਪਰਮਾਤਮਾ ਵੱਲ ਮੂੰਹ ਕਰ ਲੈਂਦਾ ਹੈ, ਕਮਲ ਦਾ ਫੁੱਲ ਖਿੜ ਪੈਂਦਾ, ਜੀਵਨ ਦੇ ਵਿਚ ਖੇੜਾ ਆ ਜਾਂਦਾ ਤੇ ਮਨ ਉਸ ਰਸ ਆਨੰਦ ਨੂੰ ਛੱਡ ਕੇ ਕਿਤੇ ਵੀ ਭਟਕਦਾ ਨਹੀਂ। ਫਿਰ ਅਜਪਾ ਜਾਪ ਨਾ ਵਿਸਰੈ ਆਦ ਜੁਗਾਦ ਸਮਾਏ, ਉਸ ਅਵਸਥਾ ਵਿਚ ਜਾ ਕੇ ਇਕ ਐਸਾ ਜਾਪ ਹੈ ਜੋ ਜਪਿਆ ਨਹੀਂ ਜਾ ਰਿਹਾ ਪਰ ਜਾਪ ਹੁੰਦਾ ਉਥੇ, ਇਕ ਧੁਨਾਤਮਕ ਅਵਸਥਾ ਦਾ ਜਾਪ ਹੈ ਉਥੇ, ਜਿੱਥੇ ਧੁਨ ਹੈ ਸਿਰਫ ਵਰਣਾਤਮਕ ਨਹੀਂ ਹੈ। ਉਹ ਵਰਣਾਤਮਕ ਸ਼ੁਰੂ ਦੇ ਵਿਚ ਹੁੰਦੀ ਹੈ ਤੇ ਧੁਨਾਤਮਕ ਜਿਹਦੇ ਵਿਚ ਭਾਵ ਰੂਪ ਸ਼ਬਦ ਹੁੰਦੇ ਨੇ ਉਹਦੇ ਵਿਚ ਉਹ ਵਿਸਰਦਾ ਨਹੀਂ। ਔਰ ਆਦਿ ਜੁਗਾਦ ਜਦੋਂ ਧਿਆਨ ਮਾਰਦਾ ਗੁਰਮੁਖ ਵੀ ਜਿਉਂ ਸ੍ਰਿਸ਼ਟੀ ਸ਼ੁਰੂ ਹੋਈ ਜੁਗਾਂ ਤੋਂ ਉਦੋਂ ਇਹ ਜਿਹੜਾ ਅਜਪਾ ਜਾਪ ਹੈ ਸਾਰੇ ਥਾਵਾਂ ਤੇ ਚੱਲ ਰਿਹਾ ਸੀ। ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ, ਜਿਹੜੀਆਂ ਸਾਰੀਆਂ ਸਖੀਆਂ ਗਿਆਨ ਇੰਦਰੀਆਂ ਸਨ ਤੇ ਹੋਰ ਸਾਰਾ ਕੁਝ ਜੋ ਵੀ ਹੈ ਤਤ ਆਦਿਕ ਹੋਰ ਬੜਾ ਕੁਝ, ਇਹ ਸਾਰੇ ਇਕੋ ਕੇਂਦਰ ਤੇ ਇਕੱਠੇ ਹੋ ਗਏ। ਜਿਹੜੇ ਪੰਜ ਗਿਆਨ ਇੰਦਰੇ ਸਨ ਇਕੱਠੇ ਹੋ ਗਏ, ਧਿਆਨ ਇਕਾਗਰ ਹੋ ਗਿਆ ਤ੍ਰਿਕੁਟੀ ਦੇ ਅੰਦਰ ਤੇ ਉਥੇ ਅਕਾਲ ਪੁਰਖ ਦੇ ਦਰ ਤੇ ਪਹੁੰਚ ਗਿਆ। ਔਰ ਗੁਰਮੁਖ ਦਾ ਜਿਹੜਾ ਨਿਵਾਸ ਸੀ ਨਿਜ ਘਰ ਯਾਨੀ ਕਿ ਉਸ ਮਹਿਲ ਦੇ ਵਿਚ ਉਹਦਾ ਵਾਸਾ ਹੋ ਗਿਆ ਸੁਰਤੀ ਦਾ, ਜਿੱਥੇ ਆਨੰਦ ਹੀ ਆਨੰਦ ਹੈ। ਸ਼ਬਦ ਖੋਜ ਉਹ ਘਰ ਲਹਿ ਨਾਨਕ ਤਾਂ ਕਾ ਦਾਸ, ਮਹਾਰਾਜ ਸਾਹਿਬ ਜੀ ਕਹਿੰਦੇ ਮੈਂ ਉਹਦਾ ਦਾਸ ਹਾਂ ਜਿਹੜਾ ਸ਼ਬਦ ਦੁਆਰਾ ਇਸ ਘਰ ਨੂੰ ਖੋਜ ਕੇ ਲੱਭ ਲਵੇ, ਇੱਥੇ ਪਹੁੰਚ ਜਾਵੇ। ਮਹੱਲਾ ਪਹਿਲਾ ਚਿਲ ਮਿਲ ਵਿਸ਼ਿਆਰ ਦੁਨੀਆਂ ਫਾਨੀ, ਹੁਣ ਦੂਜੇ ਪਾਸੇ ਦਾ ਜ਼ਿਕਰ ਕਰਦੇ ਨੇ, ਕਹਿੰਦੇ ਦੁਨੀਆਂ ਜਿਹੜੀ ਬੜੀ ਚਿਲ ਮਿਲ ਬੜੀ ਬਿਜਲੀ ਵਾਂਗੂ ਚਮਕਦੀ ਬੜੀ ਸੋਹਣੀ ਲੱਗਦੀ ਵਿਸ਼ਿਆਰ, ਔਰ ਬਿਜਲੀ ਤਾਂ ਕਿਹਾ ਬਿਜਲੀ ਇਕਦਮ ਚਾਨਣ ਕਰਦੀ ਨਾਲ ਹੀ ਉਹ ਖਤਮ ਹੋ ਜਾਂਦੀ ਉਥੇ ਚਮਕ ਕੇ ਆਕਾਸ਼ ਦੇ ਵਿਚ। ਇਹ ਦੁਨੀਆਂ ਇਸ ਤਰ੍ਹਾਂ ਦਾ ਚਮਕ ਹੈ ਪਦਾਰਥ ਦੀ, ਹੈ ਇਹ ਫਨਾ ਹੋਣ ਵਾਲੀ ਖਤਮ ਹੋਣ ਵਾਲੀ, ਪਰ ਚਮਕ ਨੂੰ ਵੇਖ ਕੇ ਬੰਦਾ ਫਸ ਜਾਂਦਾ। ਕਾਲੂਬ ਅਕਲ ਮਨ ਗੋਰ ਨਾ ਮਾਨੀ, ਪਰ ਇਸ ਅਕਲ ਦੇ ਬੁੱਤ ਨੇ ਕਾਲੂਬ ਮੈਨੇ ਕਾਲਬੂਤ ਬੁੱਤ, ਇਹ ਅਕਲ ਦਾ ਜਿਹੜਾ ਇਹ ਮਾਣ ਕਰਦੇ ਨਾ ਅਕਲ ਜੀ ਸਮਝ ਜੀ ਸਮਝ, ਕਹਿੰਦੇ ਇਸ ਮੂਰਖ ਨੇ ਆਪਣੇ ਮਨ ਦੇ ਵਿਚ ਗੋਰ ਨਾ ਮਾਨੀ, ਗੋਰ ਮੈਨੇ ਜਿਹੜੀ ਕਬਰ ਹੈ ਭਾਵ ਮੌਤ, ਮੌਤ ਨੂੰ ਨਹੀਂ ਇਹਨੇ ਮੰਨਿਆ, ਇਹ ਅਕਲ ਦੇ ਘੋੜੇ ਦੜਾਉਂਦਾ ਰਿਹਾ ਵੀ ਮੈਂ ਅਕਲ ਨਾਲ ਹੀ ਜਿੱਤ ਲੈਣਾ ਸਾਰਾ ਕੁਝ। ਤੇ ਅਕਲ ਦਾ ਪਤਾ ਉਦਣ ਲੱਗਣਾ ਜਦੋਂ ਗਲ ਵਿਚ ਸੰਗਲ ਪਾ ਕੇ ਧਰਮਰਾਜ ਦੇ ਅੱਗੇ ਖੜਾ ਕਰਤਾ, ਉਥੇ ਨੀ ਫਿਰ ਅਕਲ ਕੰਮ ਚੱਲਦੀ, ਉਥੇ ਅਰਦਾਸ ਕੰਮ ਚੱਲਦੀ ਹੈ। ਤਾਂ ਇੱਥੇ ਮਨ ਕਮੀਨ ਕਮਤਰੀਨ ਤੂੰ ਦਰਿਆਓ ਖੁਦਾਇਆ, ਅਰਦਾਸ ਦੇ ਰੂਪ ਵਿਚ ਕਹਿੰਦੇ ਮਹਾਰਾਜ ਇਸ ਤਰ੍ਹਾਂ ਕਹਿ ਕਿ ਹੇ ਮਹਾਰਾਜ ਮੇਰਾ ਮਨ ਜਿਹੜਾ ਨਾ ਬਹੁਤ ਨੀਚ ਹੈ, ਕਮੀਨ ਮੈਨੇ ਨੀਚ ਬੜਾ ਹੈ, ਕਮਤਰੀਨ ਕੁਝ ਵੀ ਨਹੀਂ, ਬਿਲਕੁਲ ਹੈ ਹੀ ਨਹੀਂ ਪੱਲੇ ਦੇ ਕੁਝ, ਕੱਖ ਵੀ ਹੈ ਨਹੀਂ ਜੀਵਨ ਕੁਝ ਵੀ ਨਹੀਂ, ਪਰ ਤੂੰ ਹੇ ਖੁਦਾ ਦਰਿਆ ਵਾਂਗੂ ਵੱਡਾ ਹੈ, ਭਾਵ ਤੂੰ ਮੈਨੂੰ ਬਖਸ਼ ਲੈਣ ਵਾਲਾ ਹੈ। ਏਕ ਚੀਜ਼ ਮੁਝੈ ਦੇਹ ਅਵਰ ਜ਼ਹਿਰ ਚੀਜ਼ ਨਾ ਭਾਇਆ, ਇੱਕ ਚੀਜ਼ ਕਿਰਪਾ ਕਰਕੇ ਆਪਣਾ ਨਾਮ ਮੈਨੂੰ ਦੇ ਦੇ, ਹੋਰ ਜਿਹੜੀ ਜ਼ਹਿਰ ਪਦਾਰਥ ਸੰਸਾਰ ਦੇ ਇਹ ਮੈਨੂੰ ਚੰਗੇ ਨਹੀਂ ਲੱਗਦੇ। ਗਿਆਨ ਅਵਸਥਾ ਦੀ ਗੱਲ ਕਰ ਰਹੇ ਨੇ ਮਹਾਰਾਜ। ਪੁਰਾਵ ਖਾਮ ਕੂਜੈ ਹਿਕਮਤ ਖੁਦਾਇਆ, ਹੇ ਖੁਦਾ ਸੱਚੇ ਪਾਤਸ਼ਾਹ ਤੇਰੀ ਐਸੀ ਹਿਕਮਤ ਹੈ, ਤੇਰਾ ਐਸਾ ਤੇਰੇ ਵਿਚ ਕਲਾ ਹੈ ਕਿ ਤੂੰ ਪੁਰਾਵ ਭਾਵ ਪਾਣੀ ਲੈ ਕੇ ਤੇ ਇਹ ਕੱਚਾ ਸਰੀਰ ਜਿਹੜਾ ਖਾਮ ਖਾਮ ਖਾ ਭਾਵ ਕੱਚਾ, ਇਹ ਕੁੱਜਾ ਜਿਹੜਾ ਸਰੀਰ ਦਾ ਪਿਆਲਾ ਹੈ ਇਹਦੇ ਵਿਚ ਪਾਣੀ ਭਰਿਆ ਹੋਇਆ ਤੇ ਇਹ ਜੀਵਨ ਚਲਾ ਰਿਹਾ ਹੈ। ਤੇਰੀ ਹਿਕਮਤ ਹੈ, ਤੇਰਾ ਗਿਆਨ, ਤੇਰੀ ਕਲਾ ਹੈ। ਮਨ ਤੋਂ ਆਨਾ ਤੂੰ ਕੁਦਰਤੀ ਆਇਆ, ਹੇ ਮੇਰੇ ਮਨ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੀ ਰਚੀ ਹੋਈ ਇਸ ਕੁਦਰਤ ਦੇ ਰਾਹੀ ਮੇਰਾ ਮਨ ਆਇਆ, ਇੱਥੇ ਪ੍ਰਗਟ ਹੋਇਆ। ਮੇਰਾ ਸਰੀਰ, ਮਨ, ਜੀਵਨ ਜਿਹੜਾ ਇਹ ਤੇਰੇ ਕਰਕੇ ਹੋਇਆ, ਤੇਰੀ ਕਿਰਪਾ ਕਰਕੇ ਤੂੰ ਆਪਣੀ ਕੁਦਰਤ ਦੇ ਰਾਹੀਂ ਸਾਨੂੰ ਇੱਥੇ ਸੰਸਾਰ ਵਿਚ ਪੈਦਾ ਕੀਤਾ। ਸਗ ਨਾਨਕ ਦੀਵਾਨ ਮਸਤਾਨਾ, ਨਿਤ ਚੜ੍ਹੈ ਸਵਾਇਆ ਸਗ ਭਾਵ ਕੁੱਤਾ। ਮਹਾਰਾਜ ਬੜੇ ਨਿਮਰਤਾ ਸਾਹਿਬ ਬੇਨਤੀ ਕਰਦੇ ਨੇ ਵੀ ਗੁਰਮੁਖ ਇਸ ਤਰ੍ਹਾਂ ਬੇਨਤੀ ਕਰਦੇ ਕਿ ਅਕਾਲ ਪੁਰਖ ਅੱਗੇ ਸੱਚੇ ਪਾਤਸ਼ਾਹ ਜੀ, ਤੁਹਾਡੇ ਦਰ ਦੇ ਸਗ ਹਾਂ, ਕੂਕਰ ਹਾਂ, ਤੇਰਾ ਦੀਵਾਨ ਉਹਦੇ ਕੂਕਰ ਹਾਂ ਅਸੀਂ ਮਸਤਾਨੇ ਜੇ, ਤੇ ਆਪ ਜੀ ਕਿਰਪਾ ਕਰੋ ਇਹ ਮਸਤਾਨਗੀ ਜਿਹੜੀ ਹੈ, ਇਹ ਜਿਹੜੀ ਆਨੰਦ ਹੈ ਦਿਨੋ ਦਿਨ ਚੜਦਾ ਜਾਏ, ਦਿਨੋ ਦਿਨ ਚੜ੍ਹਦੀ ਕਲਾ ਵਿਚ ਹੁੰਦਾ ਜਾਏ। ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਕਿਉਂਕਿ ਜਿਹੜੀ ਦੁਨੀਆਂ ਹੈ ਇਹ ਆਤਿਸ਼ ਬਹੁਤ ਗਰਮ ਹੈ, ਬਹੁਤ ਗਰਮੀ ਪੈ ਰਹੀ ਇਹਦੇ ਵਿਚ। ਆਪ ਜੀ ਦਾ ਨਾਮ ਜਿਹੜਾ ਖੁਨਕ ਠੰਡਾ ਹੈ। ਹੇ ਖੁਦਾ, ਪੌੜੀ ਨਵੀਂ ਮਹੱਲਾ ਪੰਜਵਾਂ, ਅਗਲੀ ਪੌੜੀ ਭਾਵ ਨਵੀਂ ਹੈ ਤੇ ਪੰਜਵੇਂ ਪਾਤਸ਼ਾਹ ਦੀ ਪੌੜੀ ਮਹੱਲੇ ਪੰਜਵੇਂ ਵਿਚ ਹੈ। ਸਭ ਵਰਤੈ ਚਲਤ ਚਲਤ ਵਖਾਣਿਆ, ਮਹਾਰਾਜ ਕਹਿੰਦੇ ਸਾਰੇ ਚਲਿੱਤਰ ਵਰਤ ਰਹੇ ਨੇ, ਅਕਾਲ ਪੁਰਖ ਦੇ ਚੋਜ ਹੋ ਰਹੇ ਨੇ। ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ, ਤੇ ਇਹਦੇ ਵਿਚ ਗੁਰਮੁਖਾਂ ਨੇ ਗੁਰੂ ਦੀ ਕਿਰਪਾ ਨਾਲ ਪਾਰ ਬ੍ਰਹਮ ਪਰਮੇਸ਼ਰ ਨੂੰ ਲਿਖਿਆ, ਵੇਖਿਆ ਇਹਦੇ ਵਿਚ ਸਮਾਇਆ ਹੋਇਆ। ਉਹ ਲੱਥੇ ਸਭ ਵਿਕਾਰ ਸ਼ਬਦ ਨੀ ਸਾਣਿਆ, ਜਦੋਂ ਸ਼ਬਦ ਦਾ ਨਗਾਰਾ ਵੱਜਾ ਗੁਰਮੁਖਾਂ ਦੇ ਜੀਵਨ ਵਿਚ, ਸਾਰੇ ਜਿਹੜੇ ਵਿਕਾਰ ਸੀ ਡਰ ਕੇ ਭੱਜ ਗਏ ਉਸੇ ਵੇਲੇ ਸ਼ਬਦ ਦੇ ਨਿਸ਼ਾਨ ਦੇ ਨਾਲ, ਸ਼ਬਦ ਦੇ ਨਗਾਰੇ ਨਾਲ। ਸਾਧੂ ਸੰਗ ਉਧਾਰ ਭੈ ਨਿਕਾਣਿਆ, ਇਸ ਤਰ੍ਹਾਂ ਸਾਧੂ ਸੰਗਤ ਦੇ ਵਿਚ, ਗੁਰੂ ਸਾਹਿਬ ਦੀ ਸੰਗਤ ਦੇ ਵਿਚ ਉਧਾਰ ਹੋ ਗਿਆ ਤੇ ਕਾਣ ਨਹੀਂ ਰਹੀ, ਕਿਸੇ ਦੀ ਪਰਵਾਹ ਨਹੀਂ ਰਹੀ। ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ, ਗੁਰਮੁਖਾਂ ਨੇ ਸਿਮਰਨ ਕਰ ਕਰਕੇ ਇਸ ਤਰੀਕੇ ਦੇ ਨਾਲ ਦਾ ਤਾਰ ਦਾ ਸਾਰੇ ਰੰਗ ਮਾਣੇ, ਆਨੰਦ ਮਾਣੇ ਹਨ। ਪ੍ਰਗਟ ਭਇਆ ਸੰਸਾਰ ਮਿਹਰ ਛਾ ਵਾਣਿਆ, ਇਸ ਤਰ੍ਹਾਂ ਉਹਦੀ ਮਿਹਰ ਜਿਹੜੀ ਹੋਈ ਜਦੋਂ ਗੁਰਮੁਖ ਤੇ ਗੁਰਮੁਖ ਪ੍ਰਗਟ ਹੋ ਗਿਆ ਸੰਸਾਰ ਦੇ ਵਿਚ, ਮਿਹਰ ਛਾਈ ਹੋਈ ਉਹਦੇ ਉੱਤੇ, ਸਾਰੇ ਪਾਸੇ ਆਨੰਦ ਬਣਿਆ ਹੋਇਆ। ਆਪੇ ਬਖਸ਼ ਮਿਲਾਏ ਸਾਧਗੁਰ ਮਾਣਿਆ, ਆਪ ਹੀ ਬਖਸ਼ਿਸ਼ ਕਰਕੇ ਮਿਲਾਏ ਮਿਲਾ ਲੈਂਦਾ ਹੈ। ਕੁਰਬਾਨ ਜਾਈਏ ਐਸੇ ਸੱਚੇ ਪਾਤਸ਼ਾਹ ਜੀ ਤੋਂ, ਨਾਨਕ ਲੈ ਮਿਲਾਏ ਖਸਮ ਭਾਣਿਆ। ਪਾਤਸ਼ਾਹ ਗੁਰਦੇਵ ਕਹਿੰਦੇ ਇਸ ਤਰ੍ਹਾਂ ਮਿਲਾ ਲੈਂਦਾ ਅਕਾਲ ਪੁਰਖ ਉਹਦੇ ਭਾਣੇ ਵਿਚ, ਆ ਜੀ ਭਾਵ ਉਹਨੂੰ ਖੁਸ਼ ਕਰ ਲਈ ਖਸਮ ਮਾਲਕ ਨੂੰ, ਵਾਹਿਗੁਰੂ ਨੂੰ, ਤਾਂ ਉਹ ਖਸਮ ਜੇ ਖੁਸ਼ ਹੋ ਜਾਏ ਤਾਂ। ਸਲੋਕ ਮਹੱਲਾ ਪਹਿਲਾ, ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ। ਮਹਾਰਾਜ ਕਹਿੰਦੇ ਉਹ ਕਾਗਜ਼ ਵੀ ਧਨ ਹੈ ਤੇ ਕਲਮ ਧਨਤਾ ਦੇ ਯੋਗ ਹੈ, ਉਹ ਦਵਾਤ ਤੇ ਸਿਆਹੀ ਵੀ ਧਨ ਹੈ, ਅਥਵਾ ਇਹ ਜਿਹੜਾ ਮਨ ਰੂਪੀ ਕਾਗਜ਼ ਹੈ ਉਹ ਵੀ ਧਨ ਹੈ, ਤੇ ਸੁਰਤੀ ਰੂਪੀ ਕਲਮ ਹੈ ਜਿਹੜੀ ਉਹ ਵੀ ਧਨ ਹੈ, ਔਰ ਇਹ ਅੰਤਿਸ਼ਕਰਨ ਰੂਪੀ ਜਿਹੜਾ ਭਾਂਡਾ ਹੈ ਉਹ ਵੀ ਧਨ ਹੈ, ਤੇ ਸਿਮਰਨ ਰੂਪੀ ਜਿਹੜੀ ਸਿਆਹੀ ਹੈ ਉਹ ਵੀ ਧਨ ਹੈ। ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਤੇ ਧਨ ਉਹ ਲਿਖਾਰੀ ਹੈ ਭਾਵ ਅਧਿਆਪਕ ਗੁਰੂ ਹੈ। ਹੇ ਪਾਤਸ਼ਾਹ ਕਹਿੰਦੇ ਮਹਾਰਾਜ ਫੁਰਮਾ ਰਹੇ ਹਨ, ਜਿਨ੍ਹੇ ਆਪਣੇ ਸਿੱਖ ਦੇ ਉੱਤੋਂ, ਜਿਨ੍ਹੇ ਆਪਣੇ ਸਿੱਖ ਤੋਂ ਸੱਚਾ ਨਾਮ ਲਿਖਵਾਇਆ ਜੀਵਨ ਦੀ ਪੱਟੀ ਦੇ ਉੱਤੇ, ਲਿਖਾਇਆ ਹੈ, ਇੱਥੇ ਲਿਖਿਆ ਨਹੀਂ ਲਿਖਿਆ ਹੋਇਆ, ਲਿਖਾਇਆ ਲਿਖਿਆ ਹੋਇਆ, ਇਸ ਕਰਕੇ ਗੁਰੂ ਨੇ ਲਿਖਾਇਆ, ਸਿੱਖ ਨੇ ਲਿਖਿਆ ਪਰ ਲਿਖਾਇਆ ਗੁਰੂ ਨੇ ਹੈ। ਮਹੱਲਾ ਪਹਿਲਾ, ਆਪੇ ਪੱਟੀ ਕਲਮ ਆਪ, ਉਪਰ ਲੇਖ ਭੇ ਤੂੰ। ਜੇ ਉੱਚੀ ਦ੍ਰਿਸ਼ਟੀ ਕਰਕੇ ਵੇਖੀਏ ਤੇ ਮਹਾਰਾਜ ਕਹਿੰਦੇ ਪੱਟੀ ਵੀ ਤੂੰ ਆਪ ਹੀ ਹੈ, ਕਲਮ ਵੀ ਤੂੰ ਆਪ ਹੈ, ਭਾਵ ਮਨ ਵੀ ਤੇਰੇ ਵਿਚ ਪੈਦਾ ਹੋਇਆ, ਸੁਰਤੀ ਵੀ ਤੇਰੇ ਵਿਚ ਪੈਦਾ ਹੋਈ ਏ, ਤੇ ਲੇਖ ਕਲਮ ਆਦਿਕ ਤੂੰ ਸਾਰਾ ਕੁਝ ਤੂੰ ਹੀ ਹੈ ਸੱਚੇ ਪਾਤਸ਼ਾਹ ਜੀ। ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ, ਜਦੋਂ ਹੈ ਹੀ ਇਕ ਹੈ, ਤਾਂ ਫਿਰ ਉਸ ਇੱਕ ਦੀ ਹੀ ਵਿਚਾਰ ਕਰਨੀ ਚਾਹੀਦੀ। ਮਹਾਰਾਜ ਕਹਿੰਦੇ ਉਹਦੀ ਵਡਿਆਈ ਕਰਨੀ ਚਾਹੀਦੀ ਏ, ਦੂਜਾ ਕਾਹਦੇ ਵਾਸਤੇ ਉਹਦੀ ਉਧਰ ਧਿਆਨ ਨਹੀਂ ਲਾਉਣਾ ਚਾਹੀਦਾ। ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ। ਮਹਾਰਾਜ ਵਡਿਆਈ ਦੇ ਬਚਨ ਕਹਿੰਦੇ ਅਕਾਲ ਪੁਰਖ ਦੀ, ਕਹਿੰਦੇ ਤੂੰ ਆਪ ਹੀ ਵਰਤ ਰਿਹਾ ਸਾਰੇ ਥਾਵਾਂ ਤੇ, ਆਪ ਹੀ ਤੂੰ ਬਣਤ ਬਣਾਈ ਹੋਈ ਹੈ। ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿਆ ਸਮਾਈ, ਤੇਰੇ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ, ਤੂੰ ਸਮਾਇਆ ਹੋਇਆ ਸਾਰੇ ਥਾਵਾਂ ਤੇ। ਤੇਰੀ ਗਤ ਮਿਤ ਤੂੰ ਹੈ ਜਾਣਦਾ, ਤੁਧ ਕੀਮਤ ਪਾਈ, ਆਪਣੀ ਵਸਾਂ ਨੂੰ ਤੇ ਆਪਣੀ ਤਾਕਤ ਨੂੰ ਤੂੰ ਹੀ ਮਿਣ ਸਕਣਾ, ਤੂੰ ਹੀ ਕੀਮਤ ਪਾ ਸਕਣਾ, ਹੋਰ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਤੂੰ ਅਲਖ ਅਗੋਚਰ ਅਗਮ ਹੈ ਗੁਰਮਤ ਦਿਖਾਈ, ਹੈ ਤੂੰ ਅਲਖ ਲਿਖਿਆ ਨਹੀਂ ਜਾ ਸਕਦਾ, ਅਪਹੁੰਚ ਹੈ ਅਗਮ ਹੈ, ਗੁਰੂ ਦੀ ਮਤ ਦੁਆਰਾ ਗੁਰੂ ਦੀ ਅੱਖ ਦੁਆਰਾ ਜਿਹੜਾ ਦਿਖਾਈ ਦਿਖਾ ਦਿੰਦੇ ਸੱਚੇ ਪਾਤਸ਼ਾਹ ਜੀ। ਅੰਤਰ ਅਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ, ਅੰਦਰ ਜੇ ਮਨਮੁਖਾਂ ਦੇ ਅੰਦਰ ਸਾਡੇ ਅੰਦਰ ਜਿਹੜਾ ਅਗਿਆਨ ਦਾ ਹਨੇਰਾ ਦੁੱਖ ਤੇ ਭਰਮ ਇਹ ਛਾਇਆ ਹੋਇਆ, ਇਹ ਗੁਰੂ ਦੇ ਗਿਆਨ ਦੁਆਰਾ ਹੀ ਇਹਨੂੰ ਗਵਾਇਆ ਖਤਮ ਕੀਤਾ ਜਾ ਸਕਦਾ। ਜਿਸ ਕਿਰਪਾ ਕਰ ਹੈ ਤਿਸ ਮੇਲ ਲਹਿ ਸੋ ਨਾਮ ਧਿਆਈ। ਮਹਾਰਾਜ ਕਹਿੰਦੇ ਜਿਹਦੇ ਉੱਤੇ ਆਪ ਜੀ ਕਿਰਪਾ ਕਰਦੇ ਹੋ, ਰਹਿਮਤ ਕਰਕੇ ਉਹਨੂੰ ਮੇਲ ਲੈਂਦੇ ਹੋ ਆਪਣੇ ਚਰਨਾਂ ਦੇ ਵਿਚ, ਤੂੰ ਕਰਤਾ ਤੇ ਉਹ ਆਪ ਜੀ ਦਾ ਨਾਮ ਧਿਆਉਂਦਾ ਹੈ, ਨਾਮ ਜਪਦਾ ਹੈ। ਤੂੰ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ, ਤੂੰ ਸਾਰੇ ਥਾਵਾਂ ਤੇ ਕਰਤਾ ਹੋ ਕੇ ਵਿਚਰ ਰਿਹਾ ਹੈ, ਅਪਹੁੰਚ ਹੈ ਔਰ ਸਾਰੇ ਥਾਵਾਂ ਤੇ ਸਮਾਇਆ ਹੋਇਆ। ਜਿਤ ਤੂੰ ਲਾਏ ਸਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ। ਮਹਾਰਾਜ ਗਰੀਬ ਨਵਾਜ ਜੀ, ਜਿੱਧਰ ਆਪ ਜੀ ਕਿਸੇ ਨੂੰ ਲਾਉਂਦੇ ਹੋ ਹੇ ਸੱਚੇ ਪਾਤਸ਼ਾਹ, ਉਧਰ ਹੀ ਉਹ ਲੱਗਦਾ ਹੈ, ਦਾਸ ਨਾਨਕ ਆਪ ਜੀ ਦੇ ਗੁਣ ਗਾ ਰਿਹਾ। ਇਹ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਇੱਥੇ ਵਾਰ ਮਲਾਰਕੀ ਦੇ ਸਮਾਪਤੀ ਹੈ ਔਰ ਸ਼ੁੱਧ ਮਹਾਰਾਜ ਨੇ ਕਿਹਾ ਵੀ ਸ਼ੁੱਧ ਕੀਤੀ ਹੋਈ ਹੈ ਇਹ ਭਾਵ ਬਾਣੀ ਉਪਦੇਸ਼ ਰੂਪ ਹੈ, ਇਹਨੂੰ ਜੀਵਨ ਵਿਚ ਧਾਰ ਕੇ ਜੀਵਨ ਸਫਲ ਕਰੀਏ। ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।